اور ان قدرتی مقامات کے تحفظ میں مدد دے گا جن سے ہم سب لطف اندوز ہوتے ہیں۔ 29 اگست تک ہمارا مختصر سروے مکمل کیجیے اور 10 خوش نصیب پائیں گے پریسٹو کارڈ جس کی مالیت ہے $20، TRCA کنزرویشن ایریا فیملی پاس جس کی مالیت ہے $35، آنٹیریو پارکس پاسز جن کی مالیت ہے $50۔ مزید معلومات کے لیے وزٹ کیجیے brampton.ca/invest۔
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 647-646-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਅਨ ਰੋਡ ਇਨ ਰੈਕਸਡੇਲ, 416213-1165।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
Pizza Depot completed 25 years and we're throwing the biggest celebration yet.
Pizza Depot has been serving up the best pizzas and mouth-watering wings in town. And now it's time to celebrate with you.
Get ready for amazing deals, epic giveaways, participate in a lucky draw till June 30th, and a chance to win big on July 1st.
Download the Pizza Depot app now and you could win a dream trip to Mexico, iPhones, smartwatches, TVs and much more. Pizza Depot, 25 years of deliciousness.
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667, 416-276-7667।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ ਹੈ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਹੈ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਹੈ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 647-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ। ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫੇਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ, 410-841-0478, 416-841-0478, ਸਰਵ ਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਬਾਗ ਜਗਾਵੇ।
ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 ਡਰਾਈਵ, 206 ਮਿਸੀਸਾਗਾ, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ, 16 ਇੰਟਰ ਮੋਡਲ ਡਰਾਈਵ। ਬ੍ਰੈਂਪਟਨ ਦੇ ਵਿੱਚ ਸੀਐਮ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਸਾਜ਼ ਟੁੱਟ ਜਾਣਗੇ, ਸਾਜ਼ਿੰਦੇ ਉੱਡ ਜਾਣਗੇ, ਹੌਲੀ ਹੌਲ ਤੋਂ ਪਰਿੰਦੇ ਉੱਡ ਜਾਣਗੇ। ਸਾਜ਼ ਟੁੱਟ ਜਾਣਗੇ, ਸਾਜ਼ਿੰਦੇ ਉੱਡ ਜਾਣਗੇ, ਹੌਲੀ ਹੌਲੀ ਬੋਲ ਤੋਂ ਪਰਿੰਦੇ ਉੱਡ ਜਾਣਗੇ। ਕਿ ਚੋਗ ਮੁੱਕ ਚੱਲੀ ਹੈ, ਮੁਸਾਫਰੀ ਤਿਆਰ ਹੈ, ਚੋਗ ਮੁੱਕ ਚੱਲੀ ਹੈ, ਮੁਸਾਫਰੀ ਤਿਆਰ ਹੈ, ਪੱਤਣਾ ਦੇ ਆਰਜ਼ੀ ਬਾਸ਼ਿੰਦੇ ਉੱਡ ਜਾਣਗੇ। ਜੰਗ ਚ ਬਰੂਦ ਨੇ ਬਚਾਉਣੀਆਂ ਨਾ ਦੌਲਤਾਂ, ਲਾਏ ਜੋ ਖਜ਼ਾਨਿਆਂ ਨੂੰ ਜਿੰਦੇ ਉੱਡ ਜਾਣਗੇ। ਕਿ ਬਿਜੜੇ ਨੇ ਸਾਰੇ ਮਸਰੂਫ ਕੰਮ ਕਾਰ ਵਿੱਚ, ਬਿਜੜੇ ਨੇ ਸਾਰੇ ਮਸਰੂਫ ਕੰਮ ਕਾਰ ਵਿੱਚ ਨੀਂ ਜਲਾ ਕੇ ਦੇਖਣਾ, ਕਰਿੰਦੇ ਉੱਡ ਜਾਣਗੇ। ਕਿ ਮੱਥਿਆਂ ਚ ਬਹਿ ਗਿਆ ਜੇ ਨੂਰ ਵਿਗਿਆਨ ਦਾ, ਮੱਥਿਆਂ ਚ ਬਹਿ ਗਿਆ ਜੇ ਨੂਰ ਵਿਗਿਆਨ ਦਾ ਸਾਧ ਤੇ ਅਸਾਧ ਪੁੱਤ ਦਿੰਦੇ ਉੱਡ ਜਾਣਗੇ ਕਿ ਕਾੜਨੀ ਦਾ ਦੁੱਧ ਹੋਲਾਂ ਗਾਉਂਦੀਆਂ ਵਧਾਣੀਆਂ ਕਾੜਨੀ ਦਾ ਦੁੱਧ ਹੋਲਾਂ ਗਾਉਂਦੀਆਂ ਵਧਾਣੀਆਂ ਕਿਹਨੇ ਸੋਚਿਆ ਸੀ ਮਿੱਠੇ ਥਿੰਦੇ ਉੱਡ ਜਾਣਗੇ ਕਿ ਮਾਏ ਤੇਰੇ ਕੋਲ ਇਹ ਜਵਾਨ ਹੋਣ ਤੀਕ ਹਨ ਮਾਏ ਤੇਰੇ ਕੋਲ ਇਹ ਜਵਾਨ ਹੋਣ ਤੀਕ ਹਨ ਫੇਰ ਲੈ ਕੇ ਵੀਜ਼ੇ ਪੁੱਤ ਛਿੰਦੇ ਉੱਡ ਜਾਣਗੇ ਕਿ ਪੇਤਲੇ ਜਵਾਬਾਂ ਵਾਲੇ ਹੋਣਗੇ ਅਖੀਰ ਨੂੰ ਲਾਜ਼ਮੀ ਸਵਾਲ ਜਿਨ੍ਹਾਂ ਨਿੰਦੇ ਉੱਡ ਜਾਣਗੇ ਲਾਜ਼ਮੀ ਸਵਾਲ ਜਿਨ੍ਹਾਂ ਨਿੰਦੇ ਉੱਡ ਜਾਣਗੇ ਗੁਰਜਾ ਰੋਸ਼ ਅੱਜ ਦੇ ਇਸ ਪ੍ਰੋਗਰਾਮ ਵਿਚ ਆਪ ਸਭ ਦਾ ਨਿੱਘਾ ਸਵਾਗਤ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਉਮੀਦ ਹੈ ਕਿ ਸਵੇਰ ਤੋਂ ਤੁਸੀਂ WTUR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਆਨੰਦ ਲਿਆ ਹੋਵੇਗਾ ਅੱਜ ਮਈ ਮਹੀਨੇ ਦੀ 22 ਤਰੀਕ ਦਿਨ ਵੀਰਵਾਰ 2:15 ਤੇ 10:15 ਸਟੂਡੀਓ ਦੀ ਘੜੀ ਤੇ ਹੋਏ ਨੇ ਬਾਹਰਲਾ ਤਾਪਮਾਨ 9 ਡਿਗਰੀ ਹੈ ਜਦਕਿ 7 ਡਿਗਰੀ ਮਹਿਸੂਸ ਕੀਤਾ ਜਾ ਰਿਹਾ ਮੀਂਹ ਕੱਲ ਵੀ ਪੈਂਦਾ ਸੀ ਤੇ ਮੀਂਹ ਅੱਜ ਵੀ ਪੈ ਰਿਹਾ ਤੇ ਸੁਣਨ ਚ ਆਇਆ ਕਿ ਮੀਂਹ ਕੱਲ ਨੂੰ ਵੀ ਪੈਣਾ ਸਮੁੱਕ ਦੀ ਗੱਲ ਇਹ ਕਿ ਮੌਸਮ ਜਿਹੜਾ ਜੀ ਬੜਾ ਸਿੱਲਾ ਸਿੱਲਾ ਔਰ ਮੌਸਮ ਕੱਲਾ ਇੱਥੇ ਨੀ ਅਸੀਂ ਪਿਛਲੇ ਸ਼ਨਿਚਰਵਾਰ ਗਏ ਸੀਗੇ ਜੀ ਅਮਰੀਕਾ ਵਾਲੇ ਪਾਸੇ ਨੂੰ ਸਾਡਾ ਇੱਕ ਮਿੱਤਰ ਆ ਜੀ ਉੱਥੇ ਸੈਕਰਾਮੈਂਟੋ ਤੇ ਉਹਦੀ ਬੇਟੀ ਦਾ ਵਿਆਹ ਸੀ ਵੀਕੈਂਡ ਤੇ ਤੇ ਅਸੀਂ 3-4 ਮਿੱਤਰ ਇੱਥੋਂ ਸ਼ਨਿਚਰਵਾਰ ਤੜਕੇ ਨੂੰ ਫਲਾਈਟ ਫੜੀ ਤੇ ਉੱਥੇ ਚੱਲ ਗਿਆ ਜੀ ਮੌਸਮ ਬੜਾ ਵਧੀਆ ਆਪਾਂ ਅੱਗੇ ਜਾ ਕੇ ਗੱਲ ਕਰਦੇ ਹਾਂ ਜੋ ਕੁਝ ਅਸੀਂ ਅਮਰੀਕਾ ਵੀ ਦੇਖਿਆ ਤੇ ਅਸੀਂ ਮੰਗਲਵਾਰ ਸਵੇਰ ਨੂੰ ਉੱਥੋਂ 3:00 ਤੁਰੇ ਹਾਂ ਜੀ 3:00 ਤੁਰ ਕੇ ਤੇ ਏਅਰਪੋਰਟ ਪਹੁੰਚੇ ਤੇ ਫਲਾਈਟ ਜਿਹੜੀ ਸੀਗੀ ਉਹ ਸਾਡਾ ਇੱਕ ਮਿੱਤਰ ਆ ਜੀ ਉਹਨੇ ਬੁੱਕ ਕਰਾਈ ਸੀ ਤੇ ਉਹ ਦੇਖਿਆ ਨੀ ਵੀ ਜਹਾਜ਼ਾਂ ਕਿੰਨਿਆਂ ਚ ਬਹਿ ਕੇ ਉੱਡਣਾ ਪੈਣਾ ਤੇ ਚਲੋ ਮੁੱਕਦੀ ਗੱਲ ਜੀ ਸੈਕਰਾਮੈਂਟੋ ਤੋਂ ਉੜੇ ਆ ਜੀ ਤੇ LA ਜਾ ਉਤਰੇ LA ਤੋਂ ਉੜਨਾ ਸੀਗਾ ਜੀ ਤੇ ਫੇਰ ਸ਼ਿਕਾਗੋ ਆਉਣਾ ਸੀ ਸ਼ਿਕਾਗੋ ਤੋਂ ਉੜ ਕੇ ਫਿਰ ਟੋਰਾਂਟੋ ਆਉਣਾ ਸੀ ਤੇ ਜਦੋਂ LA ਪਹੁੰਚੇ ਆ ਜੀ ਤੇ ਕਹਿੰਦੇ ਜੀ ਫਲਾਈਟ ਔਨ ਟਾਈਮ ਜਹਾਜ਼ ਲੱਗਾ ਜਹਾਜ਼ ਦੇ ਵਿੱਚ ਸਾਨੂੰ ਬਿਠਾ ਲਿਆ ਬੈਠੇ ਰਹਿ ਤੇ ਕੈਪਟਨ ਸਾਹਿਬ ਕਹਿੰਦੇ ਵੀ 10 ਕੁ ਮਿੰਟ ਹੋਰ ਲੱਗਣੇ ਆ ਜੀ ਵੀ ਕਲੀਅਰੈਂਸ ਜਿਹੜੀ ਹੈ ਜੀ ਉਹਨਾਂ ਸਾਨੂੰ ਸੇਫਟੀ ਚੈੱਕ ਕਰਦੇ ਦੇਣੀ ਹੈ ਉਹ ਤੋਂ ਬਾਅਦ 10 ਮਿੰਟ ਵੀ ਲੰਘ ਹੈ ਘੰਟੇ ਕੁ ਬਾਅਦ ਉਹਨਾਂ ਦਾ ਫੇਰ ਮੈਸੇਜ ਆ ਜੀ ਉਹ ਕਹਿੰਦੇ ਜੀ ਸ਼ਿਕਾਗੋ ਦੇ ਵਿੱਚ ਵੈਦਰ ਬਹੁਤ ਜ਼ਿਆਦਾ ਹੋ ਗਿਆ ਖਰਾਬ ਇਸ ਕਰਕੇ ਉੱਥੇ ਨੂੰ ਉੜਨ ਵਾਸਤੇ 1.5 ਘੰਟਾ ਲੱਗਣਾ ਵੀ ਤੁਸੀਂ ਏਦਾਂ ਕਰੋ ਜਹਾਜ਼ ਚੋਂ ਉਤਰੋ ਜਾ ਕੇ ਬਾਹਰ ਜੇ ਕਿਸੇ ਕੋਲ ਖਾਣਾ ਪੀਣਾ ਖਾ ਪੀ ਲਓ ਤੇ ਵਾਸ਼ਰੂਮ ਜਿਹੜਾ ਉਧਰ ਜਾ ਜੂਗਾ ਉਹ ਤੇ ਫੇਰ ਬਾਅਦ ਚ ਬਹਿੰਦੇ ਆਪਾਂ ਠੀਕ ਹੈ ਜੀ 3:30 ਉਹਨਾਂ ਫੇਰ ਬਿਠਾ ਲਿਆ ਜੀ ਫੇਰ ਬਿਠਾ ਕੇ ਤੇ ਜਹਾਜ਼ ਉਹਨਾਂ ਉਡਾ ਲਿਆ ਤੇ ਜਦੋਂ ਤੱਕ ਅਸੀਂ ਇੱਥੇ ਪਹੁੰਚੇ ਹਾਂ ਜੀ ਸ਼ਿਕਾਗੋ ਤੇ ਚਲੋ ਮੀਂਹ ਤੋਂ ਉਦੋਂ 20 ਪੈਂਦਾ ਸੀ ਜਦੋਂ ਅਸੀਂ ਉਤਰੇ ਹਾਂ ਪਰ ਫਲਾਈਟਾਂ ਜਿਹੜੀਆਂ ਸਾਨੂੰ ਮੋਰਲੀਆਂ ਸਾਰੀਆਂ ਕੈਂਸਲ ਹੋ ਗਈਆਂ ਔਰ ਉੱਥੇ ਸਰਵਿਸ ਦਾ ਏਡਾ ਕੁ ਬੁਰਾ ਹਾਲ ਵੀ ਕੋਈ ਉੱਥੇ ਦੱਸਣ ਪੁੱਛਣ ਵਾਲਾ ਨਹੀਂ ਸੀ ਲੋਕੀ 5-5, 6-6 ਘੰਟੇ ਲਾਈਨਾਂ ਚ ਲੱਗ ਕੇ ਤੇ ਬਾਅਦ ਚ ਕਹਿੰਦੇ ਜਿਹੜੇ ਮੂਹਰੇ ਕਾਊਂਟਰ ਦੇ ਬੈਠੇ ਸੀ ਕਹਿੰਦੇ ਸਤਿ ਸ੍ਰੀ ਅਕਾਲ ਹਾਲੋ ਫੋਲੋ ਫੋਨ ਉੱਥੇ ਤੁਸੀਂ ਰੀਬੁੱਕ ਕਰਾ ਲਓ ਆਪਣੀ ਫਲਾਈਟ ਤੇ ਅਦਰਵਾਈਜ਼ ਸਾਡੇ ਕੋਲ ਕੋਈ ਜਵਾਬ ਹੈ ਨੀ ਫੋਨ ਨੰਬਰ ਲਿਆ ਜੀ ਤੇ ਫਲਾਈਟ ਬੁੱਕ ਕਰਾਉਣ ਨੂੰ ਉਹਨੂੰ ਕਿਹਾ ਉਹ ਕਹਿੰਦੇ ਜੀ ਕੱਲ ਨੂੰ ਹੈਗਾ ਜੀ ਬੁੱਧਵਾਰ ਸ਼ਾਮ ਤੱਕ ਤੇ ਕੋਈ ਫਲਾਈਟ ਹੈ ਨੀ ਜੀ ਇੱਕ ਤਕਾਲਾ ਜੀ ਇਹਨੂੰ ਲੱਭ ਸਕਦੀ ਹੈ ਉਹਦੇ ਵਿੱਚ ਵੀ ਸਾਰੀਆਂ ਸੀਟਾਂ ਇਕੱਠੀਆਂ ਨੀ ਮਿਲਣੀਆਂ ਠੀਕ ਹੈ ਠੀਕ ਆ ਪਰ ਪੱਕਾ ਨੀ ਕਹਿੰਦੇ ਸੀ ਈਮੇਲ ਕਰਦੇ ਉਹਨਾਂ ਦੀ ਈਮੇਲ ਆਈ ਨਾ ਫਿਰ ਉੱਥੋਂ ਜੀ ਅਸੀਂ ਸੋਚਿਆ ਵੀ ਕੋਈ ਹੋਟਲ ਲੈ ਲੈਂਦੇ ਹਾਂ ਜਿੰਨੇ ਕੁ ਹੋਟਲ ਉੱਥੇ ਸ਼ਿਕਾਗੋ ਸੀਗੇ ਸਾਰਿਆਂ ਨੂੰ ਫੋਨ ਕੀਤੇ ਉਹ ਕਹਿੰਦੇ ਜੀ ਵੀ ਆਰ ਟੋਟਲੀ ਸੋਲਡ ਆਊਟ ਫਿਰ ਸਾਰੀ ਰਾਤ ਹੀ ਅਸੀਂ ਖੜੇ ਲੱਤੀ ਰਹੇ ਤੇ ਉਸ ਤੋਂ ਬਾਅਦ ਰੱਬ ਕਰੇ ਭਲਾ ਅਸੀਂ ਕਿਹਾ ਹੁਣ ਕਿੱਦਾਂ ਕਰੀਏ ਕਹਿੰਦੇ ਜੀ ਆਪਾਂ 1-way ਆਪਾਂ ਇੱਥੋਂ ਰੈਂਟਲ ਲੈ ਲੈਂਦੇ ਹਾਂ ਉਹ ਪਤਾ ਕੀਤਾ ਕਹਿੰਦੇ ਨਹੀਂ ਜੀ ਸਾਰੀਆਂ ਗੱਡੀਆਂ ਸੋਲਡ ਆਊਟ ਫਿਰ ਅਸੀਂ ਟੈਕਸੀ ਕੀਤੀ ਵੀ ਦੂਰ ਜਾ ਕੇ ਕਿਤੇ ਹੋਟਲ ਲੱਭ ਲੈਂਦੇ ਸਾਨੂੰ ਕੋਈ ਹੋਟਲ ਨਹੀਂ ਲੱਭਾ ਕਰਦਿਆਂ ਕਰਾਉਂਦਿਆਂ ਨੂੰ ਦਿਨ ਚੜ ਗਿਆ ਜੀ, ਤੇ ਉਦੋਂ ਹਲੇ ਤੜਕਾ ਸੀ ਸਾਡੇ ਵਿਚਾਰੇ ਚ, ਕਿਹਾ ਵੀ ਏਦਾਂ ਕਰਦੇ ਵੀ ਬੱਸ ਦਾ ਪਤਾ ਕਰੀਏ, ਤੇ ਅਸੀਂ ਗ੍ਰੇ ਹੋਣ ਵਾਲਿਆਂ ਦੇ ਬੱਸ ਅੱਡੇ ਚਲ ਗਏ ਜੀ। ਉਹ ਕਹਿੰਦੇ 6:15 ਬੱਸ ਜਾਣੀ ਆ, ਅਸਾਂ 6:15 ਵਾਲੀ ਬੱਸ ਦੀਆਂ ਟਿਕਟਾਂ ਲੈ ਲਈਆਂ ਜੀ, ਉਹਦੇ ਵਿਚ ਬੈਠ ਗਏ ਤੇ 14 ਘੰਟਿਆਂ ਦੇ ਵਿਚ ਸ਼ਿਕਾਗੋ ਤੋਂ ਬੱਸ ਦੇ ਜ਼ਰੀਏ ਰਾਤੀ ਟੋਰਾਂਟੋ ਪਹੁੰਚੇ ਤੇ ਥੱਕ ਇੰਨਾ ਹੋਇਆ 42 ਘੰਟੇ ਟੋਟਲ ਜੀ ਅਸੀਂ ਕੈਲੀਫੋਰਨੀਆ ਤੋਂ ਲੈ ਕੇ ਤੇ ਸਾਨੂੰ ਘਰ ਤੱਕ ਲੱਗੇ। ਏਦਾਂ ਲੱਗਦਾ ਵੀ ਜਿੱਦਾਂ ਕਿਤੇ ਡੌਂਕੀ ਲਾ ਕੇ ਆਏ ਹੋਣੇ ਨਾ ਦੁਬਾਰਾ ਕੈਨੇਡਾ। ਤੇ ਉੱਥੇ ਹਾਲਾਤ ਅਸੀਂ ਦਰਅਸਲ ਟੈਰਫ ਦਾ ਹਾਲ ਵੀ ਲੱਭਣਾ ਚਾਹੁੰਦੇ ਸੀਗੇ ਵੀ ਟੈਰਫ ਦਾ ਕਰਕੇ ਵੀ ਉੱਥੇ ਕੋਈ ਫਰਕ ਪਿਆ ਅਮਰੀਕਾ ਵਾਲਿਆਂ ਨੂੰ। ਮਹਿੰਗਾਈ ਬਹੁਤ ਆ ਜੀ ਉੱਥੇ, ਫੂਡ ਤੋਂ ਲੈ ਕੇ ਹਰ ਚੀਜ਼ ਜਿਹੜੀ ਆ ਜੀ ਉਹ ਮਹਿੰਗੀ ਆ। ਲੋਕੀ ਜਿਹੜੇ ਨੇ ਜੀ ਉਹ ਕਈ ਤੇ ਕਹਿੰਦੇ ਨੇ ਜੀ ਅਸੀਂ ਬੜੇ ਔਖੇ ਆ ਯਾਰ, ਵੋਟਾਂ ਅਸੀਂ ਤਾਂ ਪਾਈਆਂ ਨੀ ਸੀ ਪਰ ਜਿਹਨਾਂ ਨੇ ਪਾਈਆਂ ਸੀਗੀਆਂ ਉਹ ਵੀ ਗਾਲਾਂ ਕੱਢਦੇ ਆ, ਪਰ ਅਸੀਂ ਔਖੇ ਆ ਤੇ ਸਾਰਾ ਕੁਛ ਹੀ ਮਹਿੰਗਾ ਹੋ ਗਿਆ। ਕਈ ਕਹਿੰਦੇ ਨੇ ਵੀ ਭਾਈ ਹੁਣ ਤਾਂ ਅਸੀਂ ਔਖੇ ਆ ਤੇ ਮੋਰਲੇ 3-4 ਸਾਲਾਂ ਤੱਕ ਜੋ ਕੁਝ ਟਰੰਪ ਹੁਣੀ ਕਰ ਰਹੇ ਆ ਤੇ ਉਹਦੇ ਨਾਲ ਅਮਰੀਕਾ ਬੜਾ ਸੌਖਾ ਹੋ ਜੂ। ਹੋ ਸਕਦਾ ਵੀ ਇਹ ਉਹਨਾਂ ਦੀ ਖੁਸ਼ ਫਹਿਮੀ ਹੋਵੇ, ਹੋ ਸਕਦਾ, ਪਰ ਗੱਲ ਕੀ ਕਿ ਜਦੋਂ ਇਧਰੋਂ ਅਮਰੀਕਾ ਵਾਲੇ ਪਾਸੇ ਕੈਨੇਡਾ ਵੜਦੇ ਆ ਨਾ ਤੇ ਜਦ ਸਾਡਾ ਮਾਇੰਡ ਸੈਟ ਹੋ ਜਾ ਤੇ ਸੁੱਖ ਦਾ ਸਾਹ ਆਉਣ ਲੱਗ ਪੈਂਦਾ, ਚਾਹੇ ਸਫਾਈ ਪੱਖੋਂ ਹੋਵੇ ਚਾਹੇ ਉੱਥੇ ਅਥਾਰਟੀਜ਼ ਦੇ ਵਰਤਾਅ ਪੱਖੋਂ ਹੋਵੇ, ਹਾਂਜੀ ਚਾਹੇ ਇਨਵਾਇਰਮੈਂਟ ਪੱਖੋਂ ਹੋਵੇ ਖਾਣ ਪੀਣ ਪੱਖੋਂ ਹੋਵੇ, ਸੋ ਸਾਰਾ ਕੁਝ ਜਿਹੜਾ ਇੱਥੇ ਵਾਲਾ ਜੀ ਵਧੀਆ ਵਧੀਆ ਲੱਗਦਾ। ਹੁਣ ਆਪਾਂ ਦੇਖਣੇ ਆ ਜੀ G7 ਦਾ ਸਮਿਟ ਜਿਹੜਾ ਜੀ ਉਹ ਚੱਲ ਰਿਹਾ, ਉਹ ਤੇ ਸਾਰੇ ਮੁਲਕਾਂ ਨੇ ਆਉਣਾ ਹੈ ਤੇ ਮਾਫ ਕਰਨਾ ਮੈਨੂੰ ਖੰਘ ਜੀ ਥੋੜੀ ਜੀ ਹੋਈ ਆ ਬੇਰਾਮੀ ਕੇ। ਤੇ ਉਹ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੋਰਾਂ ਤੋਂ ਪਿਛਲੇ ਦਿਨੀ ਇਹ ਸਵਾਲ ਕੀਤਾ ਗਿਆ ਕਿ ਭਾਈ ਤੁਸੀਂ ਮਾਹਰ ਹੋ ਸਾਰੇ ਕਸ ਦੇ, ਖਾਸ ਕਰਕੇ ਇਕਾਨਮੀ ਦੇ, ਬਜਟ ਕਿੱਦਾਂ ਬਣਨੇ ਨੇ ਹਾਂਜੀ, ਤੇ ਜਿਹੜਾ ਬਜਟ ਹੁਣ ਤੁਸੀਂ ਪੇਸ਼ ਕਰਨਾ ਸੀ ਵੀ ਇਹਦੇ ਚ ਦੇਰੀ ਕਾਹਤੋਂ ਹੋ ਰਹੀ ਆ। ਉਹਨਾਂ ਦਾ ਮੇਰੇ ਜਵਾਬ ਸੀ ਕਿ ਹਾਂ ਵੀ ਕਿਉਂਕਿ ਮੈਂ ਮਾਹਿਰ ਹਾਂ ਇਸੇ ਕਰਕੇ ਹੀ ਦੇਰੀ ਹੋ ਰਹੀ ਆ, ਵੀ ਅਸੀਂ ਕਾਹਲੀ ਕਾਹਲੀ ਦੇ ਵਿਚ ਕੋਈ ਵੀ ਕੱਚ ਘੜ ਕਿਸਮ ਦਾ ਬਜਟ ਜਿਹੜਾ ਖਾਨਾ ਪੂਰਤੀ ਵਾਸਤੇ ਪੇਸ਼ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਯੂਰਪੀਅਨ ਯੂਨੀਅਨ ਦਾ ਵੀ ਹਵਾਲਾ ਦਿੱਤਾ ਕਿ ਉਹਨਾਂ ਨੇ ਕੁਝ ਅਹਿਮ ਫੈਸਲੇ ਲੈਣੇ ਔਰ ਉਸ ਤੋਂ ਬਾਅਦ ਅਸੀਂ ਵੀ ਕੈਨੇਡਾ ਵਾਲਿਆਂ ਨੇ ਵੀ ਅਸੀਂ ਡਿਫੈਂਸ ਵਾਸਤੇ ਆਪਣਾ ਕਿੰਨਾ ਕੁ ਪੈਸਾ ਰੱਖਣਾ ਆ, ਬਾਕੀ ਹਾਊਸਿੰਗ ਵਾਸਤੇ ਕਿੰਨਾ ਕੁ ਪੈਸਾ ਰੱਖਣਾ ਆ, ਇਕਾਨਮੀ ਨੂੰ ਸਪੀਡ ਅਪ ਕਰਨ ਵਾਸਤੇ ਕਿੰਨਾ ਕੁ ਪੈਸਾ ਰੱਖਣਾ ਆ, ਕਿਹੜੇ ਕਿਹੜੇ ਨਵੇਂ ਪ੍ਰੋਗਰਾਮ ਜਿਹੜੇ ਇੰਟਰੋਡਿਊਸ ਕਰਨੇ ਨੇ। ਹਾਂ ਟੈਕਸ ਕੱਟ ਵੀ ਉਹਨਾਂ ਨੇ ਗੱਲਬਾਤ ਕੀਤੀ ਆ ਕਿ ਭਾਈ ਜਿਹੜੇ ਤਕਰੀਬਨ 20-21 ਮਿਲੀਅਨ ਲੋਕ ਨੇ ਉਹਨਾਂ ਨੂੰ ਜੁਲਾਈ ਤੋਂ ਬਾਅਦ ਫਾਇਦਾ ਜਿਹੜਾ ਜੀ ਹੋਰ ਹੋਣਾ ਸ਼ੁਰੂ ਹੋ ਜਾਵੇਗਾ। ਉਹ ਕਹਿੰਦੇ ਸਾਰਾ ਕੁਛ ਅਸੀਂ ਪ੍ਰਿਪੇਅਰ ਕਰ ਰਹੇ ਹਾਂ ਤੇ ਜਦੋਂ ਬਜਟ ਪੇਸ਼ ਕਰਾਂਗੇ ਤੇ ਟਕਾ ਕੇ ਬਜਟ ਪੇਸ਼ ਕਰਾਂਗੇ। ਸੋ ਨਵੇਂ ਚਾਹੇ MP ਬਣੇ ਨੇ ਚਾਹੇ ਮਿਨਿਸਟਰ ਬਣੇ ਨੇ, ਸੋ ਉਹਨਾਂ ਦੇ ਜਿਹੜੇ ਕਹਿ ਲਓ ਕਿ ਉੱਥੇ ਸਹੁੰ ਚੁੱਕ ਸਮਾਗਮ ਨੇ, ਬਾਕੀ ਜਿਹੜਾ ਪੇਪਰ ਵਰਕ ਵਗੈਰਾ ਕਰਨਾ ਹੁੰਦਾ ਉਹ ਚੱਲ ਰਿਹਾ ਜੀ। ਔਰ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ, ਫੇਸਬੁੱਕ ਦੇ ਜ਼ਰੀਏ, ਵੱਖ ਵੱਖ ਜਿਹੜੇ ਸਾਡੇ ਇੱਥੋਂ ਵਾਲੇ ਬ੍ਰਹਮਕਣ ਵਾਲੇ ਮੈਂਬਰ ਪਾਰਲੀਮੈਂਟ ਨੇ ਜਦੋਂ ਜਾਂਦੇ ਨੇ ਆਪਣੇ ਸਪੋਰਟਰਾਂ ਨੂੰ ਗੱਡੀਆਂ ਭਰ ਭਰ ਕੇ ਨਾਲ ਲਿਜਾ ਕੇ, ਸੋ ਉੱਥੇ ਫੋਟੋ ਸ਼ੋਟੋ ਖਿੱਚ ਕੇ ਉਹ ਤੁਸੀਂ ਦੇਖ ਰਹੇ ਹੋਵੋਗੇ। ਸੋ ਅੱਜ ਜਿਹੜੇ ਸਾਡੇ ਮੰਤਰੀ ਨੇ ਜੀ ਬ੍ਰਹਮਟਨ ਤੋਂ, ਜਿਹੜੇ ਵਪਾਰ ਮੰਤਰੀ ਮਨਿੰਦਰ ਸਿੰਘ ਸਿੱਧੂ ਹੋਰੇ, ਸੋ ਉਹ ਉੱਥੇ ਆਪਣੇ ਸਮਰਥਕਾਂ ਨੂੰ ਲੈ ਕੇ ਪਹੁੰਚੇ ਨੇ ਜੀ, ਤੋ ਜਿੰਨੇ ਉਹਨਾਂ ਦੇ ਸਪੋਰਟਰ ਦੇ ਬਾਕੀ ਜਿਹੜੇ ਨੇੜਲੇ ਮੇਰੇ ਖਿਆਲ ਚ ਨੇ ਉਹ ਸਾਰੇ ਉੱਥੇ ਗਏ ਨੇ ਜੀ, ਪਰ ਮੈਂ ਨੀ ਗਿਆ। ਤੁਹਾਨੂੰ ਦੱਸਿਆ ਕਿ ਮੈਂ ਡੌਂਕੀ ਲਾ ਕੇ ਆਇਆ ਕੈਨੇਡਾ ਤੇ ਸਰੀਰ ਹੀ ਏਦਾਂ ਦਾ ਹੋਇਆ ਵੀ ਜਿੱਦਾਂ ਕਿਤੇ ਡਾਂਗਾਂ ਨਾਲ ਕੁੱਟਿਆ ਹੁੰਦਾ, ਤੇ ਮੈਨੂੰ ਸਵੇਰੇ ਫੋਨ ਆਇਆ ਜੀ ਕਿ ਆਡਰ ਤੁਹਾਡੀ ਵੇਟ ਕਰਦੇ, ਮੈਂ ਕਿਹਾ ਨਾਮ ਤਾਂ ਔਖਾ, ਬਾਕੀ ਤੁਸੀਂ ਜਾ ਕੇ ਫੋਟੋ ਖਿਚਾਓ, ਆਪਾਂ ਜਦੋਂ ਫੇਰ ਆਉਣਗੇ ਤੇ ਫਿਰ ਆਪਾਂ ਉਹਨਾਂ ਦੀਆਂ ਫੋਟੋ ਰੇਡੀਓ ਤੇ ਸਾਂਝੀਆਂ ਕਰਾਂਗੇ। 416-620-1718 ਸਟੂਡੀਓ ਦਾ ਫੋਨ ਨੰਬਰ ਜੇ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ। ਸੋ ਖਬਰ ਆ ਜੀ ਕਿ ਡਾਊਨਟਾਊਨ ਬ੍ਰਹਮਟਨ ਦੇ ਦਿਲ ਦੇ ਵਿਚ ਵੱਡੀਆਂ ਤਬਦੀਲੀਆਂ ਆ ਰਹੀਆਂ ਨੇ। ਸਿਟੀ ਆਫ ਬਰੈਂਪਟਨ ਨੇ ਐਲਾਨ ਕੀਤਾ ਕਿ 30 ਤੋਂ 60 ਮੇਨ ਸਟਰੀਟ ਨਾਰਥ ਅਤੇ ਸ਼ਹਿਰ ਦੀ ਮਲਕੀਅਤ ਵਾਲੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਢਾਉਣ ਦਾ ਕੰਮ ਜੂਨ ਦੇ ਪਹਿਲੇ ਹਫ਼ਤੇ ਸ਼ੁਰੂ ਹੋਵੇਗਾ ਜੋ ਕਿ ਵਧੇਰੇ ਜਵੰਤ ਅਤੇ ਪਹੁੰਚਯੋਗ ਜਨਤਕ ਥਾਵਾਂ ਬਣਾਉਣ ਦੇ ਲਈ ਆਪਣੀ ਯੋਜਨਾ ਦੇ ਵਿਚ ਇਕ ਵੱਡਾ ਮੀਲ ਪੱਥਰ ਹੈ। ਢਾਉਣ ਤੋਂ ਬਾਅਦ ਸ਼ਹਿਰ ਅਸਥਾਈ ਤੌਰ ਦੇ ਉਪਰ ਗਾਰਡਨ ਸਕੁਏਅਰ ਦਾ ਵਿਸਤਾਰ ਕਰੇਗਾ ਜੋ ਕਿ ਭਾਈਚਾਰੇ ਦੇ ਸਮਾਗਮਾਂ ਦੇ ਲਈ ਵਧੇਰੇ ਵਰਤੋਂ ਯੋਗ ਜਗ੍ਹਾ ਬਣਾਈ ਜਾ ਸਕੇ ਕਿ ਹੈਰੀਟੇਜ ਥੀਏਟਰ ਅਤੇ ਦੱਖਣੀ ਬਲਾਕ ਜਿਹੜੇ ਨੇ ਸੋ ਉਹਨਾਂ ਦੇ ਲਈ ਲੰਬੇ ਸਮੇਂ ਦੀਆਂ ਯੋਜਨਾਵਾਂ ਜਿਹੜੀਆਂ ਨੇ ਉਹ ਅੱਗੇ ਵਧਣਗੀਆਂ। ਸੋ ਇਹ ਜਿਹੜੇ ਪ੍ਰੋਜੈਕਟ ਨੇ ਇਹਨਾਂ ਨੂੰ ਤਿੰਨਾਂ ਪੜਾਵਾਂ ਦੇ ਵਿਚ ਪੂਰਾ ਕੀਤਾ ਜਾ ਰਿਹਾ। ਸੋ ਪਹਿਲੇ ਪੜਾਅ ਦੇ ਵਿਚ ਇਮਾਰਤਾਂ ਨੂੰ ਢਾਉਣਾ ਜਿਹੜਾ ਕਿ ਸੈਕਿੰਡ ਕੁਆਟਰ ਆਫ 2025 ਤੋਂ ਲੈ ਕੇ ਥਰਡ ਕੁਆਟਰ ਆਫ 2025 ਤੱਕ ਸ਼ਾਮਲ ਹੈ। ਸੋ ਦੂਜੇ ਪੜਾਅ ਦੇ ਵਿਚ ਜਿਹੜਾ ਗਾਰਡਨ ਸਕੁਏਅਰ ਅਤੇ ਸਟਾਫ ਦੇ ਲਈ ਵਿਸਤ੍ਰਿਤ ਡਿਜ਼ਾਇਨ ਜਿਹੜੇ ਨੇ ਜਾਂ ਫਿਰ ਉਹਨਾਂ ਦੀਆਂ ਪ੍ਰਵਾਨਗੀਆਂ ਲੈਣਾ ਉਹ ਵੀ ਜਿਹੜਾ ਉਹ ਕੁਆਟਰ ਸੈਕਿੰਡ ਕੁਆਟਰ ਆਫ 2025 ਤੇ ਥਰਡ ਕੁਆਟਰ ਆਫ 2025 ਔਰ ਉਪਰੰਤ ਜਿਹੜਾ ਤੀਜਾ ਪੜਾਅ ਆ ਉਹਦੇ ਵਿਚ ਗਾਰਡਨ ਸਕੁਏਅਰ ਦਾ ਵਿਸਥਾਰ ਕੀਤਾ ਜਾਵੇਗਾ ਔਰ ਥਰਡ ਕੁਆਟਰ 2025 ਦੇ ਵਿਚ ਜਿਹੜੀਆਂ ਨੇ ਉਹ ਜਿਹੜੀਆਂ ਇਹਦੀਆਂ ਬਾਉਂਡਰੀਜ਼ ਨੇ ਉਹ ਬਦਲੀਆਂ ਜਾ ਸਕਣਗੀਆਂ। ਸੋ ਡਾਊਨਟਾਊਨ ਬ੍ਰੈਂਪਟਨ ਦੇ ਵਿਚ ਇਕ ਵੱਡੇ ਬਦਲਾਅ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਔਰ ਜਿਹਨੂੰ 2025 ਦੇ ਬਜਟ ਦੇ ਰਾਹੀਂ $23.8 million ਦੇ ਜਿਹੜੇ ਇਨਵੈਸਟਮੈਂਟਸ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਜੋ ਮੇਨ ਸਟਰੀਟ ਅਤੇ ਕੁਈਨ ਸਟਰੀਟ ਦੇ ਜਿਹੜੇ ਪੁਨਰ ਜੀਵਨ ਦਾ ਸਮਰਥਨ ਕਰਦਾ ਹੈ ਔਰ ਇਹਦੇ ਵਿਚ ਸੜਕਾਂ ਜਿਹੜੇ ਸਾਈਡ ਵਾਕਸ ਨੇ ਸਟਰੀਟ ਲਾਈਟਸ ਨੇ ਜਿਹੜੇ ਸਟਰੀਟ ਫਰਨੀਚਰ ਆ ਜੀ ਜਿਹੜੇ ਬੈਂਚ ਲੱਗੇ ਹੁੰਦੇ ਨੇ ਜੀ ਲੈਂਡਸਕੇਪਿੰਗ ਜਿਹੜੇ ਆ ਜੀ ਉਹਦੇ ਵਿਚ ਬਹੁਤ ਵੱਡਾ ਸੁਧਾਰ ਜਿਹੜਾ ਉਹ ਕੀਤਾ ਜਾਵੇਗਾ ਔਰ ਜਿਹੜਾ ਕੇਨ ਵਿਲੀਅਮਸ ਸਕੁਏਅਰ ਆ ਉਹਦਾ ਬਿਲਕੁਲ ਟੋਟਲੀ ਰੀਸਟਰਕਚਰ ਉਸਨੂੰ ਪੁਨਰ ਨਿਰਮਾਣ ਉਹਦਾ ਕੀਤਾ ਜਾਵੇਗਾ ਔਰ ਮੇਨ ਸਟਰੀਟ ਦੇ ਵਿਸਤਾਰ ਕਰਨਾ ਸ਼ਹਿਰ ਦੇ ਜਿਹੜੇ ਡਾਊਨਟਾਊਨ ਜਿਹੜਾ ਸਟਰੀਟਸਕੇਪ ਹੈ ਜੀ ਉਸ ਪ੍ਰੋਜੈਕਟ ਦਾ ਨਿਰਮਾਣ ਦਾ ਮੁੱਖ ਹਿੱਸਾ ਹੋਵੇਗਾ ਔਰ ਜੋ ਕਿ ਕੌਂਸਲ ਦੁਆਰਾ ਪ੍ਰਵਾਨਿਤ ਏਕੀਕ੍ਰਿਤ ਡਾਊਨਟਾਊਨ ਯੋਜਨਾ ਜਿਹਨੂੰ IDP ਕਹਿੰਦੇ ਆ ਜੀ ਸੋ ਉਹਦੇ ਮੁੱਖ ਤੌਰ ਤੇ ਉਹਦੇ ਵਿਚ ਸ਼ਾਮਲ ਆ ਜੀ। ਪਿਛਲੇ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਭਾਈ ਜਿਹੜਾ ਬ੍ਰੈਂਪਟਨ ਦਾ ਡਾਊਨਟਾਊਨ ਆ ਉਸਨੂੰ ਵਧੀਆ ਬਣਾਉਣਾ ਚਾਹੀਦਾ। ਪਰਿਵਾਰ ਜਿਹੜੇ ਪੁਰਾਣੇ ਇੱਥੇ ਬੈਠੇ ਨੇ ਜੀ ਸੋ ਉਹ ਪਾਵਰਫੁਲ ਹੀ ਇਹਨੇ ਸਾਨੂੰ ਕੁਛ ਕਰਨ ਕਰਾਉਣ ਜਾਂ ਫਿਰ ਪਿਛਲੀਆਂ ਸਰਕਾਰਾਂ ਜਿਹੜੀਆਂ ਉਹ ਕਰਨਾ ਨਾ ਚਾਹੁੰਦੀਆਂ ਹੋਣਗੀਆਂ ਬਹਾਨਾ ਉਹਨਾਂ ਦਾ ਲਾਉਂਦੀਆਂ ਹੋਣਗੀਆਂ ਪਰ ਜਿਹੜੀ ਇਹ ਕੌਂਸਲ ਆ ਜੀ ਇਸ ਕੌਂਸਲ ਨੇ ਜਿਹੜੇ ਜੀ ਇਹ ਸਾਰਾ ਕੁਛ ਕਰਨਾ ਸ਼ੁਰੂ ਕਰ ਦਿੱਤਾ ਔਰ ਇਸ ਤੇ ਕੇਂਦਰ ਸਨ ਜਿਹੜੀਆਂ ਕਹਿ ਲਓ ਕਿ ਸਟਰੀਟਸਕੇਪ ਪਹਿਲਕਦਮੀਆਂ ਦੇ ਵਿਚ ਸ਼ਹਿਰੀ ਵਾਤਾਵਰਨ ਨੂੰ ਵਧਾਉਣਾ ਸਰਗਰਮ ਸੰਪਰਕ ਕਰਨਾ ਪੈਦਲ ਯਾਤਰੀਆਂ ਦਾ ਅਨੁਭਵ ਬਿਹਤਰ ਬਣਾਉਣਾ ਸੜਕਾਂ ਫੁੱਟਪਾਥ ਜਿਹੜੇ ਸਟਰੀਟ ਫਰਨੀਚਰ ਲੈਂਡਸਕੇਪ ਜਿਵੇਂ ਪਹਿਲਾਂ ਗੱਲ ਕੀਤੀ ਹੈ ਸੋ ਉਸ ਸਾਰੇ ਕਾਸੇ ਦੇ ਵਿਚ ਜਿਹੜੀ ਉਹ ਤਬਦੀਲੀ ਕੀਤੀ ਜਾ ਰਹੀ ਹੈ। ਸੋ ਬ੍ਰੈਂਪਟਨ ਜਿਹੜਾ ਜੀ ਉਹ ਇੱਕ ਨਵੀਂ ਲੁੱਕ ਜਿਹੜੀ ਹੈ ਜੀ ਬ੍ਰੈਂਪਟਨ ਡਾਊਨਟਾਊਨ ਨੂੰ ਉਹ ਇਹਦੇ ਨਾਲ ਪ੍ਰਦਾਨ ਹੋਵੇਗੀ। ਦੋਸਤੋ ਇਸ ਵੇਲੇ ਤੁਸੀਂ ਨਜ਼ਾਰਾ ਰੇਡੀਓ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਨਜ਼ਾਰਾ ਰੇਡੀਓ ਤੋਂ ਇਲਾਵਾ ਸਾਡੇ ਜਿਹੜੇ ਪ੍ਰੋਗਰਾਮ ਨੇ ਸਰਦਾਰੀ ਟੀਵੀ ਤੁਸੀਂ ਹਫ਼ਤੇ ਦੇ 7 ਦਿਨ ਤੇ 24 ਘੰਟੇ ਵੀ ਦੇਖਦੇ ਹੋ ਤੇ ਨਾਲ ਦੀ ਨਾਲ ਵਿਜ਼ਨ ਟੈਲੀਵਿਜ਼ਨ ਦੇ ਉੱਪਰ ਇਹ ਪ੍ਰੋਗਰਾਮ ਤੁਸੀਂ 8:30 ਵਜੇ ਤੋਂ ਲੈ ਕੇ ਤੇ 9:30 ਵਜੇ ਤੱਕ ਹਰ ਸ਼ਨੀਚਰਵਾਰ ਨੂੰ ਵੈਸੇ ਉਹ ਦੋ ਵਾਰੀ ਚਲਾਉਂਦੇ ਨੇ ਜੀ ਇੱਕ ਵਾਰੀ 11 ਵਜੇ ਤੋਂ ਲੈ ਕੇ 12 ਵਜੇ ਤੱਕ ਦੁਪਹਿਰ ਨੂੰ ਤੇ ਫਿਰ ਤਕਾਲਾ ਨੂੰ ਜਿਹੜਾ ਜੀ ਉਹ 8:30 ਵਜੇ ਤੋਂ ਲੈ ਕੇ 9:30 ਵਜੇ ਤੱਕ ਪੇਸ਼ ਕੀਤਾ ਜਾਂਦਾ। ਸੋ ਨਜ਼ਾਰਾ ਰੇਡੀਓ ਦੇ ਵਿਚ ਜਾਂ ਫਿਰ ਸਾਡੇ ਇਹਨਾਂ ਟੈਲੀਵਿਜ਼ਨ ਪ੍ਰੋਗਰਾਮਾਂ ਦੇ ਵਿਚ ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਸਾਡੇ ਜਿਹੜੇ ਸਰੋਤੇ ਨੇ ਜਿਹੜੇ ਦਰਸ਼ਕ ਨੇ ਉਹਨਾਂ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੇ ਹੋ ਤਾਂ ਬੇਚ ਸਾਡੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਦਾਤਾ ਦਾ ਫੋਨ ਨੰਬਰ ਆ ਜੀ 647-384-3636 ਮੇਰਾ ਫੋਨ ਨੰਬਰ 905-915-84-84 ਤੇ ਇਸ ਤੋਂ ਇਲਾਵਾ ਜੀ ਰੀਅਲ ਸਟੇਟ ਮਾਰਕੀਟ ਜਿਹੜੀ ਹੈ ਜੀ ਉਹਦੇ ਵਿਚ ਥੋੜਾ ਬਹੁਤਾ ਹਿਲਜੁਲ ਜਿਹੜੀ ਸ਼ੁਰੂ ਹੋਈ ਆ ਔਰ ਸਾਡੇ ਕੋਲ ਜਿਹੜੀਆਂ ਨੇ ਜੀ ਉਹ ਪਾਵਰ ਆਫ ਸੇਲ ਤੇ ਬਹੁਤ ਸਾਰੀਆਂ ਪ੍ਰੋਪਰਟੀਜ਼ ਆਈਆਂ ਨੇ ਔਰ ਉਹਦੇ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ। ਬਰਾਸਾ ਦਾ ਫੋਨ ਨੰਬਰ 647-384-3636 ਮੇਰਾ ਫੋਨ ਨੰਬਰ 905-915-84-84 ਔਰ ਜੇ ਤੁਸੀਂ ਆਪਣੀ ਕੋਈ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਜਾਂ ਫਿਰ ਇੰਡਸਟਰੀਅਲ ਜਾਂ ਫਿਰ ਕੋਈ ਆਫਿਸ ਕੋਈ ਵੀ ਪ੍ਰੋਪਰਟੀ ਜਿਹੜੀ ਹੈ ਜੀ ਵੇਚਣੀ ਚਾਹੁੰਦੇ ਹੋ ਸਾਡੇ ਕੋਲ ਵਧੀਆ ਟੂਲਸ ਨੇ ਜੀ ਐਡਵਰਟਾਈਜ਼ ਕਰਕੇ ਤੇ ਤੁਹਾਡੀ ਪ੍ਰੋਪਰਟੀ ਨੂੰ ਜਿਹੜਾ ਜੀ ਜਿਹੜਾ ਸਾਡਾ ਪੈਂਟਰ ਡਾਟਾ ਹੈ ਉਹਦੇ ਵਿਚੋਂ ਬਹੁਤ ਸਾਰੇ ਖਰੀਦਦਾਰ ਜਿਹੜੇ ਉਹ ਮਿਲ ਜਾਂਦੇ ਹੁੰਦੇ ਸੋ ਤੁਸੀਂ ਸਾਡੇ ਨਾਲ ਸੰਪਰਕ ਤੇ ਟਰੰਪ ਸਾਹਿਬ ਜਿਹੜੇ ਆ ਜੀ ਉਹ ਜੂਨ 15 ਤੋਂ ਲੈ ਕੇ 17 ਤੱਕ ਕੈਨੇਡਾ ਆ ਰਹੇ ਨੇ ਜੀ। ਹਾਂਜੀ ਤੋ ਇਸ ਤੋਂ ਇਲਾਵਾ ਕਾਰਨ ਤੇ ਟਰੰਪ ਜਿਹੜੇ ਨੇ ਜੀ G7 ਦੇ ਵਿਚ ਹੀ ਮਿਲਣਗੇ ਤੇ ਬਾਕੀ ਦੀਆਂ ਗੱਲਾਂ ਫਿਰ ਉਦੋਂ ਨੂੰ ਹੋਣਗੀਆਂ। ਜਿਹੜੇ ਬਹੁਤ ਸਾਰੇ ਜਿਹੜੇ ਸਿਆਣੇ ਇਕੋਨੋਮਿਸਟ ਨੇ ਜਿਹੜੇ ਅਮਰੀਕਾ ਵਾਲੇ ਵੀ ਉਹ ਜ਼ੋਰ ਦੇ ਰਹੇ ਨੇ ਜੀ ਕਿ ਜਿਹੜਾ ਫ੍ਰੀ ਟ੍ਰੇਡ ਆ ਉਹ ਕੈਨੇਡਾ ਤੇ ਅਮਰੀਕਾ ਦੇ ਵਿਚ ਚੱਲਦਾ ਰਹਿਣਾ ਚਾਹੀਦਾ। ਪਰ ਉਹਦੇ ਵਿਚ ਉਹ ਹੋਰ ਵੀ ਗੱਲ ਅੱਗੇ ਤੋਰਦੇ ਨੇ ਕਿ ਫ੍ਰੀ ਟ੍ਰੇਡ ਦਾ ਮਤਲਬ ਫ੍ਰੀ ਟ੍ਰੇਡ ਹੋਣਾ ਚਾਹੀਦਾ, ਉਹਦੇ ਵਿਚ ਦੋਨੇ ਦੇਸ਼ ਚਾਹੇ ਇਧਰੋਂ ਸਮਾਨ ਬਣ ਕੇ ਉਧਰ ਨੂੰ ਜਾਣਾ ਤੇ ਚਾਹੇ ਉਧਰੋਂ ਸਮਾਨ ਬਣ ਕੇ ਇਧਰ ਨੂੰ ਆਉਣਾ ਤੇ ਸਾਰੇ ਦਾ ਸਾਰਾ ਸਮਾਨ ਸਾਰੇ ਦੇ ਉੱਪਰ ਜ਼ੀਰੋ ਟੈਰਿਫ ਚਾਹੀਦਾ। ਹੁਣ ਬਹੁਤ ਸਾਰੀਆਂ ਵਸਤੂਆਂ ਨੇ ਜਿਹੜੀਆਂ ਅਮਰੀਕਾ ਤੋਂ ਜਦੋਂ ਇਧਰਲੇ ਪਾਸੇ ਨੂੰ ਆਉਂਦੀਆਂ ਉਹਦੇ ਉੱਪਰ ਕੈਨੇਡਾ ਜਿਹੜਾ ਜੀ ਉਹ ਬਹੁਤ ਭਾਰੀ ਟੈਰਿਫ ਲਾਉਂਦਾ ਹੈ, ਖਾਸ ਕਰਕੇ ਜਿਹੜੀ ਡੈਰੀ ਆ ਜਾਂ ਫਿਰ ਜਿਹੜੇ ਹੋਰ ਬਹੁਤ ਸਾਰੇ ਪ੍ਰੋਡਕਟ ਨੇ ਕਈ ਜਿਹਾਂ ਦੇ ਉੱਪਰ ਜਿਹੜਾ 300-350 300% ਜਿਹੜਾ ਟੈਰਿਫ ਲੱਗਦਾ ਜੇ ਤੋਂ ਅਮਰੀਕਾ ਪਹਿਲਾਂ ਵੀ ਚੀਕਦਾ ਆ। ਹਾਂਜੀ ਤੇ ਉਹ ਹੁਣ ਕਹਿੰਦੇ ਆ ਕਿ ਭਾਈ ਜੇ ਆਪਾਂ ਫ੍ਰੀ ਟ੍ਰੇਡ ਕਰਨਾ ਹੀ ਆ ਤੇ ਉਹਦੇ ਵਿਚ ਦੋਨੇ ਮੁਲਕ ਜਿਹੜੇ ਜੀ ਇਸ ਢੰਗ ਨਾਲ ਹੋਣ ਕਿ ਸਾਡੇ ਤੇ ਕੋਈ ਟੈਕਸ ਹੋਵੇ ਹੀ ਨਾ, ਉਹਦਾ ਫਾਇਦਾ ਕੀ ਹੋਏਗਾ? ਉਹਦਾ ਫਾਇਦਾ ਇਹ ਹੋਏਗਾ ਕਿ ਉਹਦੇ ਨਾਲ ਕੰਪੀਟੀਸ਼ਨ ਵਧੂ, ਜਦੋਂ ਕੰਪੀਟੀਸ਼ਨ ਵਧੂਗਾ ਤੇ ਜਿਹੜੇ ਗਾਹਕ ਨੇ ਆਮ ਲੋਕ ਨੇ ਉਹਨਾਂ ਨੂੰ ਚੀਜ਼ਾਂ ਜਿਹੜੀਆਂ ਨੇ ਜੀ ਇੱਕ ਤੇ ਟੈਰਿਫ ਕਿਉਂਕਿ ਜ਼ੀਰੋ ਹੋਏਗਾ ਤਾਂ ਕਰਕੇ ਇਨਫਲੇਸ਼ਨ ਘਟੇਗਾ ਤੇ ਦੂਜੀ ਚੀਜ਼ ਜਦੋਂ ਕੰਪੀਟੀਸ਼ਨ ਹੋਇਆ ਜਦੋਂ ਅਮਰੀਕਾ ਵਾਲੇ ਜਿਹੜੇ ਨੇ ਜੀ ਉਹ ਕਹਿੰਦੇ ਭਾਈ ਅਸੀਂ ਕੈਨੇਡਾ ਦੇ ਵਿਚ ਆਪਣਾ ਸਮਾਨ ਜਿਹੜਾ ਵੇਚਣਾ ਉਹ ਕਹਿਣਗੇ ਅਸੀਂ ਸਸਤਾ ਵੇਚਣਾ, ਉਹ ਕਹਿਣਗੇ ਅਸੀਂ ਸਸਤਾ ਵੇਚਣਾ, ਆਮ ਲੋਕਾਂ ਨੂੰ ਉਸ ਦਾ ਫਾਇਦਾ ਜ਼ਰੂਰ ਹੋਵੇਗਾ ਤੇ ਮਹਿੰਗਾਈ ਜਿਹੜੀ ਆਮ ਲੋਕਾਂ ਵਾਸਤੇ ਘਟੇਗੀ। ਹੁਣ ਜਦੋਂ ਇਹ ਚੀਜ਼ਾਂ ਸੁਣਦੇ ਆ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਪੋਜ਼ਿਟਿਵ ਲੱਗਦੀਆਂ ਨੇ, ਪਰ ਜਿਹੜੀਆਂ ਅੰਦਰਲੀਆਂ ਚੀਜ਼ਾਂ ਨੇ ਉਹ ਤਾਂ ਜੀ ਜਿਹੜੀ ਇਹ ਸਰਕਾਰਾਂ ਨੇ ਜਾਂ ਫਿਰ ਜਿਹੜੇ ਇਹਨਾਂ ਦੇ ਨੀਤੀ ਘਾੜੇ ਨੇ ਉਹ ਉਹਨਾਂ ਨੂੰ ਜ਼ਿਆਦਾ ਸਮਝ ਆਉਂਦੀ ਹੋਵੇਗੀ। ਸੋ ਕੁੱਲ ਮਿਲਾ ਕੇ ਇਹ ਹੈ ਜੀ ਕਿ ਆਉਣ ਵਾਲੇ ਦਿਨਾਂ ਦੇ ਵਿਚ ਜਦੋਂ ਤੁਹਾਡੇ ਇਧਰਲੀ ਕਮੇਟੀ ਤੇ ਉਧਰਲੀ ਕਮੇਟੀ ਇਹ ਆਪਸ ਵਿਚ ਗੱਲਾਂ ਬਾਤਾਂ ਕਰਨਗੇ ਤੇ ਜਿਹੜੀ ਇੱਕ ਸਾਂਝੀ ਨੀਤੀ ਆ ਉਹ ਦੇਖਣ ਨੂੰ ਮਿਲ ਸਕਦੀ ਹੈ। ਆਹੋ ਫਿਰ ਦੋਸਤੋ ਇੱਦਾਂ ਕਰਦੇ ਆਪਾਂ ਨਾ ਅੱਜ ਕਿਉਂਕਿ ਮੈਂ ਵੀ ਸਟੂਡੀਓ ਤੋਂ ਪ੍ਰੋਗਰਾਮ ਨਹੀਂ ਕਰ ਰਿਹਾ ਬਾਹਰੋਂ ਕਰ ਰਿਹਾ ਤੇ ਮੈਂ ਹੋਰ ਖਬਰਾਂ ਲੱਭਦਾ, ਖਬਰਾਂ ਤਾਂ ਵੈਸੇ ਬਹੁਤ ਆ। ਰਣਜੀਤ ਸਿੰਘ ਢੰਬਰੀਆਂ ਵਾਲੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ, ਆਪਾਂ ਉਹਦੇ ਵਿਚ ਉਹਦੇ ਬਾਰੇ ਥੋੜੀ ਜਿਹੀ ਗੱਲਬਾਤ ਅੱਗੇ ਜਾ ਕੇ ਕਰਦੇ ਆ। ਪਰ ਹਾਲ ਦੀ ਘੜੀ ਆਪਾਂ ਨਛੱਤਰ ਗਿੱਲ ਹੋਰਾਂ ਦੀ ਆਵਾਜ਼ ਦੇ ਵਿਚ ਇੱਕ ਖੂਬਸੂਰਤ ਜਿਹਾ ਗੀਤ ਸੁਣਦੇ ਆ, ਉਹ ਤੋਂ ਬਾਅਦ ਕਮਰਸ਼ਲ ਤੇ ਫਿਰ ਆਪਾਂ ਦੁਬਾਰਾ ਗੱਲਬਾਤ ਸ਼ੁਰੂ ਕਰਦੇ ਆ।
ਚਿਰ ਹੋ ਗਿਆ ਫਿਰ ਸਵਾਗਤ ਉਮੀਦ ਹੈ ਕਿ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਸੋ ਆਪਣੇ ਨਾਲ ਜੋਤ ਆਯੁਰਵੈਦਿਕ ਤੋਂ ਗੁਰਜੋਤ ਹੋਰੀ ਲਾਈਨ ਤੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਗੁਰਜੋਤ ਜੀ, ਜੀ ਆਇਆਂ ਨੂੰ ਸਵਾਗਤ ਹੈ।
ਥੈਂਕ ਯੂ ਜੀ ਬਹੁਤ ਬਹੁਤ ਟਾਈਮ ਦੇਣ ਲਈ।
ਕੀ ਹਾਲ ਚਾਲ ਨੇ?
ਬਸ ਠੀਕ ਠਾਕ ਵਧੀਆ ਜੀ, ਤੁਸੀਂ ਸੁਣਾਓ, ਤੁਹਾਡਾ ਵਧੀਆ ਰਿਹਾ ਅਮੈਰੀਕਾ ਦੀ ਫੇਰੀ?
ਫੇਰੀ ਦਾ ਮੈਂ ਹਾਲ ਸੁਣਾ ਕੇ ਹਟਿਆ, ਮੈਂ ਕਿਹਾ ਏਦਾਂ ਬਤਾ ਜਾਂ ਘੰਟਾ ਚ ਅਸੀਂ ਸੈਕਰਾਮੈਂਟੋ ਤੋਂ ਟੋਰਾਂਟੋ ਪਹੁੰਚੇ ਆ, ਏਦਾਂ ਲੱਗਦਾ ਜਿਹੜਾ ਡੌਂਕੀ ਲਾ ਕੇ ਨੀ ਆਏ ਹੁੰਦੇ।
ਅੱਛਾ, ਕੀ ਗੱਲ ਹੋ ਗਈ?
ਮੈਂ ਸੁਣਾ ਹਟਿਆ, ਹੁਣ ਮੈਂ ਦੁੱਖ ਤੁਹਾਨੂੰ ਫੇਰ ਸੁਣਾਊਗਾ ਕਦੇ।
ਚਲੋ ਠੀਕ ਹੈ ਜੀ, ਲੰਬੀ ਕਹਾਣੀ ਆ।
ਹਾਂਜੀ ਹਾਂਜੀ ਹਾਂਜੀ। ਸੋ ਅੱਜ ਕਿਹੜੀ ਬਿਮਾਰੀ ਬਾਰੇ ਗੱਲਬਾਤ ਕਰਨੀ?
ਅੱਜ ਆਪਾਂ ਬਾਬਾ ਸੀਰ ਬਾਰੇ ਗੱਲ ਕਰ ਲੈਂਦੇ ਆ, ਜਿਹਨੂੰ ਪਾਇਜ਼ ਕਿਹਾ ਜਾਂਦਾ। ਕਾਫੀ ਦਿੱਕਤ ਰਹਿੰਦੀ ਹੈ ਜੀ, ਉਹਦੇ ਦੋ ਕਾਰਨ ਨੇ। ਇੱਕ ਤਾਂ ਹੈਗਾ ਵੀ ਲੰਬਾ ਟਾਈਮ ਜਦੋਂ ਕਬਜ਼ ਰਹਿੰਦੀ ਆ, ਕਿਉਂਕਿ ਇੱਥੇ ਖਾਣ ਪੀਣ ਕੁਛ ਏਦਾਂ ਦਾ ਆ ਜਿਹੜਾ ਆਪਾਂ ਬਾਹਰਲਾ ਖਾਣਾ ਖਾਂਦੇ ਹਾਂ ਜੀ, ਤਕਰੀਬਨ ਮੈਦੇ ਦਾ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ। ਫਿਰ ਦੂਜਾ ਆਪਣਾ ਵੀ ਥੋੜਾ ਜਿਹਾ ਕਈ ਵਾਰ ਸੁਭਾਅ ਏਦਾਂ ਦਾ ਹੁੰਦਾ ਵੀ ਆਪਾਂ ਥੋੜਾ ਸਪਾਈਸੀ ਖਾਣਾ ਲਾਈਕ ਕਰਦੇ ਆ, ਜਿਵੇਂ ਮਿਰਚ ਮਸਾਲਾ ਤੇਜ਼ ਹੋਵੇ, ਤੇ ਉਹਦੀ ਵਜ੍ਹਾ ਨਾਲ ਹੀ ਇਹ ਫਿਰ ਕਾਬਜ਼ ਦੀ ਪ੍ਰੋਬਲਮ ਆ ਜਾਂਦੀ ਹੁੰਦੀ ਆ ਆਪਣੀ ਬਵਾਸੀਰ ਦੀ। ਇਹਦੇ ਵਿੱਚ ਆਮ ਤੌਰ ਤੇ ਪੰਜ ਤਰ੍ਹਾਂ ਦੀ ਬਵਾਸੀਰ ਬਾਰੇ ਦੱਸਿਆ ਜਾਂਦਾ ਜੀ। ਇੱਕ ਖੂਨੀ ਬਵਾਸੀਰ ਹੁੰਦੀ ਆ, ਉਹਦੇ ਵਿੱਚ ਕੀ ਆ, ਬਲੱਡ ਆਉਣ ਲੱਗ ਜਾਂਦਾ ਹੁੰਦਾ ਜਦੋਂ ਵੀ ਪੇਸ਼ੈਂਟ ਟੋਇਲਟ ਕਰਨ ਜਾਂਦਾ ਤਾਂ ਬਲੱਡ ਆਉਂਦਾ ਜੀ। ਇੱਕ ਦੇ ਵਿੱਚ ਫਿਰ ਬਲੱਡ ਵੀ ਆਉਂਦਾ ਨਾਲ ਦਰਦ ਵੀ ਹੁੰਦਾ, ਇਹਨੂੰ ਖੂਨੀ ਬਵਾਸੀਰ ਕਹਿੰਦੇ ਆ ਜੀ। ਇੱਕ ਹੁੰਦੀ ਆ ਖੁਸ਼ਕ ਬਵਾਸੀਰ, ਉਹਦੇ ਵਿੱਚ ਬਲੱਡ ਨਹੀਂ ਆਉਂਦਾ ਹੁੰਦਾ ਹੈਗਾ, ਪਰ ਦਰਦ ਹੋ ਜਾਂਦਾ। ਦਰਦ ਵੀ ਇਸ ਤਰ੍ਹਾਂ ਜਿਵੇਂ ਚੀਜ਼ ਪੈਂਦੀ ਹੁੰਦੀ ਆ, ਅਨਕੰਫਰਟੇਬਲ ਜਿਹਾ ਫੀਲ ਕਰੀ ਜਾਂਦੇ ਨੇ ਪੇਸ਼ੈਂਟ, ਦੱਸਦੇ ਹੁੰਦੇ ਨੇ ਉਹ ਕਹਿੰਦੇ ਜੀ ਜਿਵੇਂ ਟਸਟਸ ਹੋਈ ਜਾਂਦੀ ਆ ਹਰ ਟਾਈਮ, ਜੇ ਖੜੇ ਆ ਤਾਂ ਵੀ ਪ੍ਰੋਬਲਮ ਆ, ਜੇ ਬੈਠੇ ਆ ਪਾਏ ਆ ਹਰ ਟਾਈਮ ਹੀ ਚੱਲੀ ਜਾਂਦਾ ਜੀ ਦਰਦ, ਇੱਦਾਂ ਦਾ ਭੈੜਾ ਦਰਦ ਹੁੰਦਾ। ਇੱਕ ਫਿਰ ਮੌਕੇ ਵਾਲੀ ਬਵਾਸੀਰ ਕਿਹਾ ਜਾਂਦਾ ਜੀ, ਉਹਦੇ ਵਿੱਚ ਮੱਸੇ ਬਣ ਜਾਂਦੇ ਨੇ, ਮੌਕੇ ਬਾਹਰ ਆ ਜਾਂਦੇ ਨੇ, ਤੇ ਉਹਨਾਂ ਉੱਪਰ ਇਰੀਟੇਸ਼ਨ ਹੁੰਦੀ ਆ, ਜਲਨ ਹੁੰਦੀ ਆ, ਬਹੁਤ ਖਾਰਸ਼ ਹੁੰਦੀ ਆ। ਤੇ ਇੱਕ ਹੁੰਦੀ ਆ ਫਿਸ਼ਰਸ ਕਹਿ ਜਾਂਦੇ ਨੇ ਉਹਨੂੰ, ਉਹਦੇ ਵਿੱਚ ਕੀ ਆ ਕੱਟਸ ਲੱਗ ਜਾਂਦੇ ਨੇ ਬਾਹਰਲੀ ਸਾਈਡ ਜੀ, ਜਦੋਂ ਪੇਸ਼ੈਂਟ ਟੋਇਲਟ ਕਰਦਾ ਉਹਦਾ ਫਰੰਟ ਜਿਹੜਾ ਪਹਿਲਾ ਪਾਰਟ ਹੁੰਦਾ ਟੋਇਲਟ ਦਾ ਉਹ ਇੰਨਾ ਸਖ਼ਤ ਆ, ਉਹ ਜਿਹੜੇ ਕੱਟਸ ਨੇ ਉਹਨਾਂ ਨੂੰ ਛਿੱਲ ਦਿੰਦਾ ਤੇ ਉਹ ਨਾਲ ਵੀ ਕਾਫੀ ਜ਼ਿਆਦਾ ਪੇਨ ਵੀ ਹੁੰਦੀ ਆ ਤੇ ਇਰੀਟੇਸ਼ਨ ਹੁੰਦੀ ਆ, ਤੇ ਕਹਿਣ ਦਾ ਮਤਲਬ ਆ ਵੀ ਦਿੱਕਤ ਕਾਫੀ ਜ਼ਿਆਦਾ ਸੀਰੀਅਸ ਹੋ ਜਾਂਦੀ ਆ। ਹੁਣ ਮਾਡਰਨ ਮੈਡੀਸਨ ਦੇ ਵਿੱਚ ਇਹਦਾ ਇਲਾਜ ਹੈਗਾ ਜੀ, ਉਹ ਕਹਿੰਦੇ ਆਪਰੇਸ਼ਨ ਕਰਵਾ ਲਓ। ਤੇ ਹੁਣ ਮੇਰੇ ਕੋਲ ਪੇਸ਼ੈਂਟ ਆਉਂਦੇ ਨੇ ਉਹ ਦੱਸਦੇ ਨੇ ਕਹਿੰਦੇ ਜੀ ਆਪਰੇਸ਼ਨ ਕਰਵਾ ਲਿਆ ਅਸੀਂ, ਪ੍ਰੋਬਲਮ ਫੇਰ ਉਦਾਂ ਦੀ ਉਦਾਂ ਹੀ ਆ। ਪਰ ਆਯੁਰਵੇਦ ਦੇ ਵਿੱਚ ਜੋ ਅਸੀਂ ਇਹਦਾ ਇਲਾਜ ਕਰਦੇ ਆ, ਤੁਹਾਨੂੰ ਆਪਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ, ਖਾਣ ਵਾਲੀ ਦਵਾਈ ਤੇ ਲਗਾਉਣ ਵਾਲੀ ਦਵਾਈ ਉਹਦੇ ਨਾਲ ਪ੍ਰੋਬਲਮ ਠੀਕ ਹੋ ਜਾਂਦੀ ਆ। ਖਾਣ ਨੂੰ ਦਵਾਈ ਦਿੱਤੀ ਜਾਂਦੀ ਆ, ਉਹ ਨਾਲ ਕੀ ਆ ਜਿਹੜੇ ਅੰਦਰ ਸੋਜਿਸ਼ ਆਈ ਹੁੰਦੀ ਆ, ਦਰਦ ਚੱਲ ਰਿਹਾ ਹੁੰਦਾ, ਬਲੀਡਿੰਗ ਹੋ ਰਹੀ ਹੁੰਦੀ ਆ, ਉਹ ਠੀਕ ਹੋ ਜਾਂਦੀ ਆ। ਜਿਹੜੀ ਲਗਾਉਣ ਨੂੰ ਦਵਾਈ ਦਿੰਦੇ ਆ ਉਹ ਨਾਲ ਬਾਹਰਲੀ ਸਾਈਡ ਜਿਹੜੇ ਕੱਟਸ ਲੱਗੇ ਹੁੰਦੇ ਨੇ ਜਾਂ ਮੌਕੇ ਹੁੰਦੇ ਨੇ ਉਹ ਸੁੱਕ ਜਾਂਦੇ ਨੇ, ਬਿਲਕੁਲ ਠੀਕ ਹੋ ਜਾਂਦੇ ਨੇ ਤੇ ਕਾਫੀ ਜਲਦੀ ਰਿਜ਼ਲਟ ਮਿਲ ਜਾਂਦਾ। ਜਿਹੜਾ ਦਰਦ ਹੁੰਦਾ ਉਹਦਾ 4-5 ਦਿਨ ਦੇ ਵਿੱਚ ਹੀ ਹਟ ਜਾਂਦਾ ਜੀ, ਮੌਕੇ ਹੁੰਦੇ ਨੇ ਉਹਨਾਂ ਨੂੰ ਸੁੱਕਣ ਨੂੰ ਥੋੜਾ ਟਾਈਮ ਲੱਗ ਜਾਂਦਾ ਹੁੰਦਾ। ਕਹਿਣ ਦਾ ਮਤਲਬ ਵੀ 3-4 ਮਹੀਨੇ ਦੇ ਵਿੱਚ ਪ੍ਰੋਬਲਮ ਬਿਲਕੁਲ ਠੀਕ ਹੋ ਜਾਂਦੀ, ਇਹਦੇ ਦੁਬਾਰਾ ਵੀ ਨਹੀਂ ਹੁੰਦੀ ਹੈਗੀ। ਇਸ ਕਰਕੇ ਜੇ ਕਾਬਜ਼ ਆਪਣੀ ਕਾਬਜ਼ ਜਾਂ ਹੋਰ ਬਵਾਸੀਰ ਇੱਦਾਂ ਦੀਆਂ ਕੋਈ ਪੇਟ ਦੀਆਂ ਸਮੱਸਿਆਵਾਂ ਨੇ, ਤੁਸੀਂ ਜੂਝ ਰਹੇ ਹੋ, ਇਲਾਜ ਨਹੀਂ ਹੋ ਰਿਹਾ, ਤਾਂ ਆਪਾਂ ਜੋਤ ਆਯੁਰਵੈਦਿਕ ਸੈਂਟਰ ਰਾਹੀਂ ਇਹਨਾਂ ਪੱਕਾ ਇਲਾਜ ਕਰ ਸਕਦੇ ਹਾਂ। ਤੁਸੀਂ ਸੰਪਰਕ ਕਰ ਸਕਦੇ ਹੋ ਜੀ 6474568200 6474568200 ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਜੋਤ ਆਯੁਰਵੈਦਿਕ .com ਤੇ ਵਿਜ਼ਿਟ ਕਰ ਸਕਦੇ ਹੋ। ਤੇ ਕਲੀਨਿਕ ਦੇ ਐਡਰੈਸ ਲਈ 7955 ਟੋਰਬਨਮ ਰੋਡ ਯੂਨਿਟ 4 ਤੇ ਸਟੀਲ ਤੇ ਟੋਰਬਨਮ ਦਾ ਮੇਨ ਇੰਟਰਸੈਕਸ਼ਨ ਪੈਂਦਾ, ਜਿਹੜਾ ਯੂਨਿਟ 4 ਆ ਟੋਰਬਨਮ ਨੂੰ ਫੇਸ ਕਰਦਾ। ਤੇ ਵਟਸਐਪ ਤੇ ਕਾਲ ਕਰਨ ਲਈ ਵੀ ਸੇਮ ਹੀ ਨੰਬਰ ਹੁੰਦਾ ਜੀ ਆਪਣੇ ਕੋਲ 6474568200। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ,
ਬਹੁਤ ਬਹੁਤ ਮਿਹਰਬਾਨੀ ਜੀ, ਧੰਨਵਾਦ। ਦੋਸਤੋ ਜੀ, ਅੱਜ ਕੱਲ ਜਿਸ ਤਰ੍ਹਾਂ ਖ਼ਬਰ ਦਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਵੀ ਚਰਚਾ, ਤੇ ਪਿਛਲੇ ਜਦੋਂ ਜਦੋਂ ਅਕਾਲੀਆਂ ਦਾ ਰੌਲਾ ਰੱਪਾ ਪਿਆ ਨਾ, ਜਦੋਂ ਸ਼ਾਇਦ ਨਵੰਬਰ 2 ਦੀ ਗੱਲ ਆ, ਜਦੋਂ ਸੁਖਬੀਰ ਬਾਦਲ ਹੋਰੀ ਅਤੇ ਸਾਰੇ ਜਿਹੜੇ ਜੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ ਸਨ, ਔਰ ਜਿਸ ਢੰਗ ਨਾਲ ਸਾਰੀ ਦੀ ਸਾਰੀ ਕਾਰਵਾਈ ਜਿਹੜੀ ਸੀ ਉਹ ਲਾਈਵ ਹੋਈ ਸੀ, ਤੇ ਸਾਰੀ ਦੀ ਸਾਰੀ ਅਕਾਲੀ ਪਾਰਟੀ ਜਿਹੜੀ ਆ ਉਹ ਹੱਥ ਜੋੜ ਕੇ ਜਥੇਦਾਰਾਂ ਦੇ ਮੂਹਰੇ ਖੜੀ ਸੀ, ਤੇ ਫਸੀਲ ਤੋਂ ਜਿਹੜਾ ਜੀ ਉਹਨਾਂ ਨੂੰ ਜਿਹੜੀ ਤਨਖਾਹ ਲਾਈ ਜਾ ਰਹੀ ਸੀ। ਸੋ ਅਕਾਲੀਆਂ ਨੇ ਉਹ ਤਨਖਾਹ ਜਿਹੜੀ ਲੱਗੀ ਸੀ ਤੇ ਉਹ ਤਨਖਾਹ ਦਾ ਭੁਗਤਾਨ ਵੀ ਕੀਤਾ ਜੀ, ਔਰ ਉਸ ਤੋਂ ਬਾਅਦ ਇੱਕ ਨਵਾਂ ਦੌਰ ਸ਼ੁਰੂ ਹੋਇਆ। ਜਿਹੜੇ ਆਪਾਂ ਸਿੱਖ ਆ ਅਸੀਂ ਹੋਰ ਢੰਗ ਨਾਲ ਦੇਖਦੇ ਹਾਂ, ਜਿਹੜੇ ਗੈਰ ਸਿੱਖ ਨੇ ਉਹ ਸਾਰੇ ਕਾਸੇ ਨੂੰ ਹੋਰ ਢੰਗ ਨਾਲ ਦੇਖਦੇ ਨੇ, ਜਿਹੜੇ ਗੈਰ ਭਾਰਤੀ ਨੇ ਉਹ ਇਸ ਨੂੰ ਹੋਰ ਪ੍ਰੋਸਪੈਕਟਿਵ ਤੋਂ ਦੇਖਦੇ ਨੇ ਕਿ ਭਾਈ ਦੇਖੋ ਵੀ ਸਿੱਖਾਂ ਦਾ ਨਿਜ਼ਾਮ ਕਿੰਨਾ ਵਧੀਆ, ਕਿ ਇਹ ਜਿੰਨੇ ਮਰਜ਼ੀ ਪਾਵਰਫੁੱਲ ਪੋਲੀਟੀਸ਼ਨ ਹੋਣ ਉਹਨਾਂ ਦੇ ਉੱਪਰ ਡੰਡਾ ਰੱਖਣ ਵਾਸਤੇ ਇੱਕ ਅਥਾਰਟੀ ਹੈ। ਹੁਣ ਉਹ ਤਾਂ ਆਪਾਂ ਨੂੰ ਅੰਦਰਲੀਆਂ ਗੱਲਾਂ ਪਤਾ ਨਾ ਵੀ ਉਹ ਅਥਾਰਟੀ ਜਿਹੜੀ ਆ ਉਹ ਕਿਸ ਕਿ ਜਿਹੜੀ ਅਕਾਲ ਤਖ਼ਤ ਦੀ ਜਿਹੜੀ ਸਾਖ ਨੂੰ ਢਾਲ ਲੱਗੀ ਸੀ ਇਹਨਾਂ ਹੀ ਰਾਜਨੀਤਿਕ ਲੋਕਾਂ ਨੇ ਲਾਈ ਸੀ, ਵੀ ਉਸ ਦੀ ਜਿਹੜੀ ਸਥਾਪਤੀ ਆ ਉਹ ਦੁਬਾਰਾ ਹੋਈ ਆ। ਚਲੋ ਉਸ ਤੋਂ ਬਾਅਦ ਆਲ ਆਫ ਸਡਨ ਗਿਆਨੀ ਹਰਪ੍ਰੀਤ ਸਿੰਘ ਹੋਰੀ ਜਿਹੜੇ ਕਿ ਕਾਰਜਕਾਰੀ ਜਥੇਦਾਰ ਰਹੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਔਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ, ਉਹਨਾਂ ਦੇ ਉੱਪਰ ਇੱਕ ਪੁਰਾਣਾ ਕੇਸ ਜਿਹੜਾ ਸੀਗਾ ਉਹ ਨਿਕਲਦਾ। ਉਹ ਹਾਲਾਂਕਿ ਜਥੇਦਾਰ ਹੁੰਦਿਆਂ ਹੋਇਆਂ ਵੀ ਆਪਣੇ ਆਪ ਨੂੰ ਕਹਿ ਲਓ ਵੀ ਰਾਜਨੀਤਿਕ ਨੇਤਾ ਹੀ ਸਮਝਦੇ ਰਹੇ ਨੇ ਔਰ ਉਸੇ ਢੰਗ ਨਾਲ ਉਹ ਵਿਚਰਦੇ ਸਨ। ਸੋ ਉਹਨਾਂ ਦੇ ਪੁਰਾਣੇ ਕੇਸ ਨੂੰ ਲੈ ਕੇ ਤੇ ਉਹਨਾਂ ਨੂੰ ਸੇਵਾਵਾਂ ਤੋਂ ਫਾਰਗ ਕਰ ਦਿੱਤਾ ਗਿਆ। ਉਸ ਤੋਂ ਬਾਅਦ ਇੱਕ ਨਵੀਂ ਚਰਚਾ ਸ਼ੁਰੂ ਹੁੰਦੀ ਆ। ਫਿਰ SGPC ਦੇ ਪ੍ਰਧਾਨ ਧਾਮੀ ਹੋਰੀ ਜਿਹੜੇ ਨੇ ਉਹ ਰਿਜ਼ਾਇਨ ਕਰ ਜਾਂਦੇ ਨੇ, ਫਿਰ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਫਾਰਗ ਕਰ ਦਿੱਤਾ ਜਾਂਦਾ। ਫਿਰ ਇੱਕ ਜਿਹੜੇ ਜੀ ਇਹ ਡਿਮਾਂਡ ਉੱਠਦੀ ਆ ਕਿ ਭਾਈ ਇਹਨਾਂ ਨੂੰ ਦੁਬਾਰਾ ਜਥੇਦਾਰ ਲਾਇਆ ਜਾਵੇ, ਗਿਆਨੀ ਕੁਲਦੀਪ ਸਿੰਘ ਗਰਗੱਜ ਹੋਰਾਂ ਨੂੰ ਨਵੇਂ ਜਥੇਦਾਰ ਬਣਾ ਦਿੱਤਾ ਜਾਂਦਾ। ਫਿਰ ਉਹਨਾਂ ਨੂੰ ਜਦੋਂ ਚਾਰਜ ਦਿੱਤਾ ਜਾਂਦਾ ਉਸ ਦੇ ਉੱਪਰ ਆਲੋਚਨਾ ਕਰਦੇ ਨੇ, ਖਾਸ ਕਰਕੇ ਜਿਹੜੇ ਉਹ ਜਥੇਦਾਰ ਜਦੋਂ ਉਹ ਅਹੁਦੇ ਤੇ ਬੈਠੇ ਸਨ ਤੇ ਉਹ ਕਹਿੰਦੇ ਸੀ ਵੀ ਕਿਸੇ ਨੂੰ ਵੀ ਜਥੇਦਾਰਾਂ ਤੇ ਸਵਾਲ ਚੁੱਕਣ ਦਾ ਅਧਿਕਾਰ ਨਹੀਂ ਹੈ, ਤੇ ਜਦੋਂ ਉਹ ਅਹੁਦੇ ਤੋਂ ਲੈ ਗਏ ਤੇ ਉਹੀ ਮੌਜੂਦਾ ਜਥੇਦਾਰ ਦੇ ਅਧਿਕਾਰਾਂ ਦੇ ਉੱਪਰ ਜਾਂ ਫਿਰ ਉਹ ਕਾਰਜਸ਼ਾਲੀ ਦੇ ਉੱਪਰ ਸਵਾਲ ਚੁੱਕਦੇ ਨਜ਼ਰ ਆਏ। ਗੱਲ ਕੀ ਕਿ ਜਦੋਂ ਸਤਿਕਾਰ ਦਰਅਸਲ ਅਹੁਦੇ ਦਾ ਨਾ, ਵਿਅਕਤੀਗਤ ਨਹੀਂ ਹੈ। ਜਦੋਂ ਤੁਸੀਂ ਅਹੁਦੇ ਤੋਂ ਹੋ ਤਾਂ ਫਿਰ ਤੁਸੀਂ ਕਹਿੰਦੇ ਹੋ ਕਿ ਭਾਈ ਜੇ ਤੁਸੀਂ ਸਾਡੇ ਉਂਗਲ ਕਰਦੇ ਹੋ ਤੇ ਤੁਸੀਂ ਉਸ ਅਹੁਦੇ ਦਾ ਨਿਰਾਦਰ ਕਰ ਰਹੇ ਹੋ, ਤੇ ਜਦੋਂ ਆਪ ਅਹੁਦੇ ਤੋਂ ਲੈ ਗਏ ਤੇ ਉਸ ਅਹੁਦੇ ਤੇ ਕੋਈ ਹੋਰ ਆ ਗਿਆ ਤੇ ਫਿਰ ਉਹੀ ਕੁਛ ਤੁਸੀਂ ਕਰਦੇ ਹੋ ਜਿਹਦੀ ਤੁਸੀਂ ਆਲੋਚਨਾ ਕਰਦੇ ਸੀ ਕਿ ਅਜਿਹਾ ਨਹੀਂ ਹੋਣਾ ਚਾਹੀਦਾ। ਖੈਰ ਗੁਰਗੱਜ ਹੋਰਾਂ ਨੇ ਕਿਹਾ ਸੀਗਾ ਵੀ ਸਾਰੇ ਦੇ ਕਹਿ ਲੋ ਕਿ ਪੰਥ ਹਿੱਤਾਂ ਨੂੰ ਮੁੱਖ ਰੱਖ ਕੇ ਸਾਰੇ ਦੇ ਸਾਰੇ ਜਿਹੜੇ ਸਾਡੇ ਪ੍ਰਚਾਰਕ ਨੇ ਉਹ ਇੱਕ ਮੰਚ ਤੇ ਇਕੱਠੇ ਹੋਵੋ। ਹੁਣ ਇੱਕ ਇਸ ਦੇ ਉੱਪਰ ਵੀ ਡਿਬੇਟ ਚੱਲਦੀ ਰਹੀ ਆ ਕਿ ਇੱਕ ਤਰ੍ਹਾਂ ਉਹ ਨੇ, ਚਾਹੇ ਉਹ ਮਿਸ਼ਨਰੀਜ਼ ਨੇ, ਚਾਹੇ ਹੁਣ ਆਪਾਂ ਰਣਜੀਤ ਸਿੰਘ ਹੋਰਾਂ ਦੀ ਗੱਲ ਕਰ ਲਈਏ, ਚਾਹੇ ਜਿਹੜੇ ਹੋਰ ਬਹੁਤ ਸਾਰੇ ਪ੍ਰਚਾਰਕ ਨੇ ਜਿਹੜੇ ਅਕਾਲ ਤਖ਼ਤ ਦੀ ਜਿਹੜੀ ਰਹਿਤ ਮਰਿਆਦਾ ਉਸ ਨੂੰ ਮੰਨਦੇ ਨੇ, ਤੇ ਨਾਲ ਦੇ ਨਾਲ ਉਹ ਸੰਪਰਦਾਵਾਂ ਵੀ ਨੇ ਜਿਹੜੀਆਂ ਨਹੀਂ ਮੰਨਦੀਆਂ। ਪਰ ਦੂਜੇ ਪਾਸੇ ਸਰਵਉੱਚਤਾ ਦੀ ਗੱਲ ਸਭ ਤੋਂ ਵੱਧ ਉਹ ਸੰਸਥਾਵਾਂ ਕਰਦੀਆਂ ਨੇ ਵੀ ਤੁਸੀਂ ਰਹਿਤ ਮਰਿਆਦਾ ਮੰਨਣੀ ਨਹੀਂ ਆ, ਤੇ ਉਹਦਾ ਕਹਿਣਾ ਵੀ ਅਕਾਲ ਤਖ਼ਤ ਜਿਹੜਾ ਜੋ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸਭ ਸਰਵਉੱਚ ਸੰਸਥਾ, ਤੇ ਜੇ ਤੁਸੀਂ ਉਹਦਾ ਕਹਿਣਾ ਨਹੀਂ ਮੰਨਣਾ ਤਾਂ ਫਿਰ ਮੂੰਹੋਂ ਸਰਵਉੱਚ ਕਹਿਣ ਦਾ ਕੀ ਮਤਲਬ ਬਣਦਾ। ਖੈਰ ਰਣਜੀਤ ਸਿੰਘ ਢੰਡਰੀਆਂ ਵਾਲੇ ਜਦੋਂ ਤੋਂ ਹੁੰਦੇ ਸੀਗੇ ਉਹ ਸਾਧ, ਉਹ ਸਾਧਾਂ ਵਾਲੀਆਂ ਗੱਪਾਂ ਮਾਰਦੇ ਹੁੰਦੇ ਸੀ ਤੇ ਇਹਨਾਂ ਸਾਧਾਂ ਦੇ ਬੜੇ ਚਹੇਤੇ ਸੀ। ਫਿਰ ਉਸ ਤੋਂ ਬਾਅਦ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਵਾਲਾ ਮਾਮਲੇ ਨੂੰ ਲੈ ਕੇ ਤੇ ਮੋਰਚਾ ਲੱਗਾ ਸੀ, ਉਸ ਮੋਰਚੇ ਦੇ ਵਿੱਚ ਸਾਰੇ ਪ੍ਰਚਾਰਕ ਜਿਹੜੇ ਸਨ ਇਹ ਇਕੱਠੇ ਵਿਚਰੇ, ਇਹਨਾਂ ਨੂੰ ਇਕੱਠੇ ਉੱਥੇ ਬਹਿਣ ਦਾ ਗੱਲਾਂ ਪਤਾ ਕਰਨ ਦਾ ਮੌਕਾ ਮਿਲਿਆ। ਜਦੋਂ ਫਿਰ ਗੋਲੀ ਕਾਂਡ ਵੀ ਹੁੰਦਾ, ਇਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੁੰਦੀਆਂ ਨੇ, ਔਰ ਉਸ ਤੋਂ ਬਾਅਦ ਇੱਕ ਡਰਮੈਟਿਕਲੀ ਜਿਹੜਾ ਚੇਂਜ ਆਉਂਦੀ ਆ, ਜਿਹੜੀਆਂ ਸਾਧਾਂ ਵਾਲੀਆਂ ਗੱਪ ਖਾਣੀਆਂ ਤੋਂ ਟੋਟਲ ਉਲਟਾ ਗੇਅਰ ਜਿਹੜਾ ਜੀ ਉਹ ਰਣਜੀਤ ਸਿੰਘ ਹੋਲੀ ਪਾ ਲੈਂਦੇ ਨੇ। ਤੇ ਉਦੋਂ ਹੀ ਜਿਹੜੀਆਂ ਇਹ ਸੰਪਰਦਾਵਾਂ ਵਾਲੇ ਸਨ, ਚਾਹੇ ਟਕਸਾਲ ਦੀਆਂ ਜਿਹੜੀਆਂ ਸ਼ਾਖਾਵਾਂ ਨੇ ਉਹਨਾਂ ਸਮੇਤ, ਚਾਹੇ ਉਹ ਨਾਨਕ ਸਰੀਏ ਲੱਲੇ ਪੱਬੇ ਸਾਰੇ ਜਿਹੜੇ ਸੀ ਉਹ ਰਣਜੀਤ ਸਿੰਘ ਹੋਰਾਂ ਦੇ ਖਿਲਾਫ ਹੋ ਜਾਂਦੇ ਨੇ। ਵੱਡੇ ਵੱਡੇ ਦੀਵਾਨ ਉਹਨਾਂ ਦੋਵਾਂ ਦੇ ਵਿੱਚ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਲੱਗਦੇ ਸੀ, ਔਰ ਮਾਝੇ ਦੇ ਖੇਤਰ ਦੇ ਵਿੱਚ ਟਕਸਾਲ ਦਾ ਵਾਹਵਾ ਦਬਦਬਾ, ਔਰ ਉੱਥੇ ਉਹਨਾਂ ਨੇ ਜੀ ਡਾਂਗ ਫੜ ਲਈ ਵੀ ਇੱਥੇ ਅਸੀਂ ਇਹਦਾ ਦੀਵਾਨ ਕੋਈ ਨਹੀਂ ਲੱਗਣ ਦੇਣਾ। ਉਸ ਤੋਂ ਬਾਅਦ ਭਾਈ ਜ਼ੋਰ ਪੈਂਦਾ ਸੀ ਸੰਪਰਦਾਵਾਂ ਦਾ, ਤੇ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਕਹਿ ਲਓ ਕਿ ਇਹਨਾਂ ਦੇ ਉੱਪਰ ਬੰਦਸ਼ਾਂ ਲਵਾ ਦਿੱਤੀਆਂ ਸਨ। ਕੁਲਦੀਪ ਸਿੰਘ ਗੁਰਗੱਜ ਹੋਰੀ ਜਿੱਦਣ ਚਾਰਜ ਸੰਭਾਲਦੇ ਨੇ, ਔਰ ਉਸ ਤੋਂ ਥੋੜੇ ਦਿਨਾਂ ਬਾਅਦ ਉਹਨਾਂ ਵੱਲੋਂ ਰਣਜੀਤ ਸਿੰਘ ਹੋਰਾਂ ਨੂੰ ਸੱਦਾ ਦਿੱਤਾ ਜਾਂਦਾ, ਤੇ ਰਣਜੀਤ ਸਿੰਘ ਹੋਰੀ ਵੀ ਪੋਜ਼ਿਟਿਵਲੀ ਉਸ ਦੇ ਉੱਪਰ ਰਿਸਪੌਂਡ ਕਰਦੇ ਨੇ ਕਿ ਭਾਈ ਮੈਂ ਚੱਲਿਆ ਅਮਰੀਕਾ ਨੂੰ ਤੇ ਅਮਰੀਕਾ ਤੋਂ ਮੁੜ ਕੇ ਆ ਕੇ ਮੈਂ ਜ਼ਰੂਰ ਇੱਥੇ ਆਊਂ, ਤੇ ਪਿਛਲੇ ਦਿਨੀ ਉਹ ਉੱਥੇ ਪੇਸ਼ ਹੋਏ ਨੇ। ਪਹਿਲੋਂ ਬੰਦ ਕਮਰੇ ਦੇ ਵਿੱਚ ਉਹਨਾਂ ਨੇ ਜਿਹੜੇ ਪੰਜੇ ਸਿੰਘ ਸਾਹਿਬਾਨ ਸਨ ਉਹਨਾਂ ਕੋਲ ਆਪਣਾ ਸਪਸ਼ਟੀਕਰਨ ਦਿੱਤਾ, ਔਰ ਉਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਉਹਨਾਂ ਨੂੰ ਜਿਹੜੇ ਨੇ ਉਹ ਹੁਕਮ ਸੁਣਾਏ ਗਏ ਨੇ, ਤੇ ਜਿਹੜੀਆਂ ਉਹਨਾਂ ਦੀਆਂ ਕੁਤਾਹੀਆਂ ਸਨ ਉਹ ਗਿਣਾਈਆਂ ਗਈਆਂ। ਉਸ ਤੋਂ ਉਪਰੰਤ ਜਦੋਂ ਪੱਤਰਕਾਰ ਸਾਹਮਣੇ ਪੇਸ਼ ਹੋਏ ਨੇ ਰਣਜੀਤ ਸਿੰਘ ਰਿਓ, ਕਹਿੰਦੇ ਕਿ ਭਾਈ ਕੌਮ ਦੇ ਲਈ ਪੰਥ ਦੇ ਵਡੇਰੇ ਹਿੱਤਾਂ ਦਾ ਕਰਕੇ ਜੇ ਮੈਨੂੰ ਕਿਸੇ ਵਜ੍ਹਾ ਕਰਕੇ ਝੁਕਣਾ ਪੈਂਦਾ ਤੇ ਉਹਦਾ ਕੌਮ ਨੂੰ ਫਾਇਦਾ ਤੇ ਮੈਂ ਰੋਜ਼ ਝੁਕਣ ਨੂੰ ਤਿਆਰ ਹਾਂ। ਹੁਣ ਇੱਕ ਗੱਲ ਉਹਨਾਂ ਨੇ ਹੋਰ ਕੀਤੀ ਕਿ ਭਾਈ ਮੈਂ ਤਾਂ ਆਪਣੀਆਂ ਗਲਤੀਆਂ ਮੰਨ ਲਈਆਂ, ਹੁਣ ਟਕਸਾਲ ਵਾਲੇ ਤੋਂ ਮਾਹੌਰਾਂ ਨੂੰ ਵੀ ਆਪਣੀਆਂ ਗਲਤੀਆਂ ਮੰਨ ਲੈਣੀਆਂ ਚਾਹੀਦੀਆਂ ਨੇ। ਉਹ ਕਹਿੰਦਾ ਮੈਨੂੰ ਨਹੀਂ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆ ਕੇ ਕਿ ਚਾਹੇ ਜਿਹੜੀ ਘਟਨਾ ਸ਼ਬੀਰ ਲਾ ਕੇ ਤੇ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਸੀ, ਸ਼ਬੀਰ ਵਰਗੇ ਉਸ ਸ਼ਬਦ ਨੂੰ ਜਾਂ ਫਿਰ ਸਾਡੀ ਜਿਹੜੀ ਉਹ ਪਰੰਪਰਾ ਆ ਉਸ ਨੂੰ ਬਦਨਾਮ ਕੀਤਾ ਗਿਆ, ਉਸ ਤੋਂ ਬਾਅਦ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ, ਇੱਕ ਮਾਂ ਦੇ ਕੋਲੋਂ ਪੁੱਤ ਖੋਹਿਆ ਗਿਆ, ਇੱਕ ਸੁਹਾਗਣ ਨੂੰ ਵਿਧਵਾ ਕਰ ਦਿੱਤਾ ਗਿਆ, ਬੱਚੇ ਜਿਹੜੇ ਨੇ ਉਹ ਯਤੀਮ ਕਰ ਦਿੱਤੇ ਗਏ, ਤੇ ਧੁੰਮਾ ਜੀ ਨੂੰ ਵੀ ਪੰਥ ਦੇ ਵਡੇਰੇ ਹਿੱਤਾਂ ਲਈ ਆ ਕੇ ਤੇ ਆਪਣੀ ਗਲਤੀ ਅਕਾਲ ਤਖ਼ਤ ਸਾਹਿਬ ਦੀ ਮੰਨ ਲੈਣੀ ਚਾਹੀਦੀ ਹੈ ਤੇ ਆ ਜਾਓ ਫਿਰ ਸਾਰੇ ਇਕੱਠੇ ਹੋ ਕੇ ਕੰਮ ਕਰੀਏ। ਹੁਣ ਧੁੰਮਾ ਸਾਹਿਬ ਇਹ ਕਰਦੇ ਨੇ ਕਿ ਨਹੀਂ ਕਰਦੇ, ਇਹ ਤਾਂ ਆਉਣ ਵਾਲਾ ਸਮਾਂ ਦੱਸੂ। ਪਰ ਮੁੱਖ ਕਾਰਨ ਜਿਹੜਾ ਜੀ ਇਹ ਸਾਰੇ ਕਾਸੇ ਦਾ ਇਹ ਆ, ਉਹ ਕਹਿੰਦੇ ਜੀ ਕਿ ਵੱਡੀ ਗਿਣਤੀ ਦੇ ਵਿੱਚ ਧਰਮ ਪਰਿਵਰਤਨ ਹੋ ਰਿਹਾ, ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਜੀ ਉਹ ਪੰਜਾਬੀ ਜਿਹੜੇ ਨੇ ਉਹ ਕ੍ਰਿਸਚੀਅਨਿਟੀ ਵੱਲ ਨੂੰ ਜਾ ਰਹੇ ਨੇ, ਚਰਚਸ ਜਿਹੜੀਆਂ ਨੇ ਬਣ ਰਹੀਆਂ ਨੇ, ਉਸ ਨੂੰ ਰੋਕਣ ਵਾਸਤੇ ਤੇ ਪ੍ਰਚਾਰਕਾਂ ਨੂੰ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ। ਹੁਣ ਪ੍ਰਚਾਰਕਾਂ ਨੇ ਪ੍ਰਚਾਰ ਕਰਨਾ ਕਿਹਨਾਂ ਨੂੰ? ਪਹਿਲੀ ਗੱਲ ਤੇ ਇਹ ਆ ਵੀ ਸਾਨੂੰ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਇੱਕ ਗੱਲ ਐਡਮਿਟ ਕਰਨੀ ਹੋਵੇਗੀ ਕਿ ਜਿਸ ਢੰਗ ਦੇ ਨਾਲ, ਜਿਸ ਵਿਧਾ ਦੇ ਨਾਲ, ਜਿਸ ਤੌਰ ਤਰੀਕੇ ਦੇ ਨਾਲ ਉਹ ਅੱਜ ਦੀ ਤਰੀਕ ਤੱਕ ਉਹਨਾਂ ਦਾ ਉਹ ਮਾਡਲ ਜਿਹੜਾ ਜੀ ਉਹ ਫੇਲ ਹੋ ਗਿਆ। ਕਿਉਂਕਿ ਜਿੰਨਾ ਚਿਰ ਜੇ ਤੁਸੀਂ ਆਪਣੀ ਗਲਤੀ ਨੂੰ ਕਬੂਲ ਨਹੀਂ ਕਰਦੇ ਉਹਨਾਂ ਤੁਸੀਂ ਨਹੀਂ ਤੁਰ ਸਕਦੇ। ਰੱਖਣ ਵਾਸਤੇ ਗਲਤੀ ਤਾਂ ਕਬੂਲ ਕਰਨੀ ਹੋਵੇਗੀ ਨਾ, ਪਰ ਹਾਲੇ ਕਿਸੇ ਨੇ ਗਲਤੀ ਕਬੂਲ ਜਿਹੜੀ ਹੈ ਜੀ ਉਹ ਨਹੀਂ ਕਰਨੀ। ਜੇ ਆਪਾਂ ਸਿੱਖੀ ਕੋਨਸੈਪਟ ਦੀ ਗੱਲ ਕਰੀਏ, ਸਾਡੀ ਸਿੱਖੀ ਕੀ ਕਹਿੰਦੀ ਹੈ ਕਿ ਪਰਮਾਤਮਾ ਇੱਕ ਆ, ਅਸੀਂ ਇੱਕ ਰੱਬ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ, ਗੋਡ ਇਜ਼ ਵਨ। ਉਹਦੇ ਤੌਰ ਤਰੀਕੇ ਉਹਨੂੰ ਮੰਨਣ ਦੇ ਅਲੱਗ ਅਲੱਗ ਹੋ ਸਕਦੇ ਆ। ਮੁਸਲਿਮ ਜਿਹੜੇ ਨੇ ਜੀ ਉਹ ਆਪਣੇ ਢੰਗ ਨਾਲ ਉਹਦੀ ਕਹਿ ਲਓ ਕਿ ਪੂਜਾ ਜਾਚਨਾ ਕਰਦੇ ਨੇ, ਉਸ ਨੂੰ ਧਿਆਉਂਦੇ ਨੇ। ਜਿਹੜੇ ਹਿੰਦੂ ਨੇ ਜੀ ਉਹ ਆਪਣੇ ਢੰਗ ਦੇ ਨਾਲ ਉਸ ਦੀ ਪੂਜਾ ਕਰਦੇ ਨੇ, ਕ੍ਰਿਸਚੈਨਿਟੀ ਜਿਹੜੀ ਆਪਣੇ ਢੰਗ ਨਾਲ ਪੂਜਦੀ ਆ, ਤੇ ਸਿੱਖ ਜਿਹੜੇ ਨੇ ਜਾਂ ਫਿਰ ਜੈਨੀ ਬੋਧੀ ਜਿਹੜੇ ਉਹ ਆਪਣੇ ਢੰਗ ਨਾਲ ਪੂਜਦੇ ਆ, ਪਰ ਪਰਮਾਤਮਾ ਇੱਕੋ ਹੀ ਆ। ਹੁਣ ਜੇ ਅਸੀਂ ਇਸ ਕੋਨਸੈਪਟ ਨੂੰ ਮੰਨ ਲਈਏ ਫਿਰ ਲੜਾਈ ਕਾਹਦੀ। ਹੁਣ ਕੋਈ ਵਿਅਕਤੀ ਉਹਨੂੰ ਕਿਸੇ ਢੰਗ ਦੇ ਨਾਲ ਵੀ, ਕਿਉਂਕਿ ਇੱਕ ਤਾਂ ਕੋਨਸੈਪਟ ਜਿਹੜਾ ਜੀ ਇਹ ਸ਼ੁਰੂ ਤੋਂ ਹੀ ਸਾਡੇ ਸਿਰਾਂ ਦੇ ਵਿੱਚ ਇਹ ਪਾਇਆ ਗਿਆ ਨਾ ਕਿ ਜਿਹੜਾ ਰੱਬ ਆ, ਰੱਬ ਨੇ ਸਾਨੂੰ ਬਣਾ ਕੇ ਭੇਜਿਆ ਤੇ ਮਰਨ ਤੋਂ ਬਾਅਦ ਅਸੀਂ ਰੱਬ ਕੋਲ ਹੀ ਵਾਪਸ ਜਾਣਾ। ਪਰ ਇਹ ਸਾਰੇ ਸਮੇਂ ਦੇ ਦੌਰਾਨ ਉਹ ਕਹਿੰਦਾ ਭਾਈ ਪਹਿਲਾਂ ਬਣਾ ਕੇ ਭੇਜਿਆ, ਜਾਓ ਆਉਣਾ ਭਾਵੇਂ ਤੁਸੀਂ ਮੇਰੇ ਕੋਲ ਜਾ ਕੇ ਮੈਨੂੰ ਲੱਭੋ। ਦੂਜੀ ਗੱਲ ਆ ਵੀ ਅਸੀਂ ਵਰਤਰਾਪਾਂ ਦੇ ਵਿੱਚੋਂ ਨਿਕਲੇ ਹਾਂ, ਸਾਡੀ ਜਿਹੜੀ ਸਾਡਾ ਇੱਕ ਇਹ ਰਿਹਾ ਕਿ ਭਾਈ ਜਾਂ ਤਾਂ ਲਾਲਚ ਤੇ ਜਾਂ ਫਿਰ ਡਰ, ਵਰ ਤੇ ਸਰਾਪ। ਜੇ ਅਸੀਂ ਰੱਬ ਦੀਆਂ ਮਿੰਨਤਾਂ ਕਰਾਂਗੇ ਤੇ ਉਹ ਪ੍ਰਸੰਨ ਹੋ ਕੇ ਤੇ ਤੁਹਾਨੂੰ ਵਧੀਆ ਜ਼ਿੰਦਗੀ ਤੇ ਵਧੀਆ ਖਾਣ ਪੀਣ ਤੇ ਵਧੀਆ ਧੰਨ ਦੌਲਤ ਦਊਗਾ। ਤੇ ਜੇ ਤੁਸੀਂ ਉਹਦੀ ਗੱਲ ਨਹੀਂ ਮੰਨਦੇ, ਉਹਦੀਆਂ ਮਿੰਨਤਾਂ ਨਹੀਂ ਕਰਦੇ, ਉਹ ਫਿਰ ਤੁਹਾਨੂੰ ਸਜ਼ਾ ਦੇ ਸਕਦਾ, ਉਹ ਫਿਰ ਤੁਹਾਨੂੰ ਔਖਾ ਕਰੂ। ਬਹੁਤੇ ਲੋਕ ਜਿਹੜੇ ਜੀ ਇਸੇ ਚੀਜ਼ ਦੇ ਵਿੱਚ ਡਰ ਤੇ ਲਾਲਚ ਦਾ ਕਰਕੇ ਰੱਬ ਨੂੰ ਮੰਨਦੇ ਨੇ। ਹੁਣ ਜਿਹੜੇ ਧਰਮ ਪਰਿਵਰਤਨ ਕਰ ਰਹੇ ਨੇ, ਜਿੰਨਾ ਚਿਰ ਅਸੀਂ ਉਹਨਾਂ ਕਾਰਨਾਂ ਨੂੰ ਨਹੀਂ ਲੱਭਦੇ, ਹੁਣ ਕਰ ਕੌਣ ਰਿਹਾ ਧਰਮ ਪਰਿਵਰਤਨ? ਉਹ ਕਿਹੜੇ ਲੋਕ ਨੇ? ਸਮਾਜ ਦੇ ਵਿੱਚ ਉਹਨਾਂ ਦਾ ਰੁਤਬਾ ਕੀ ਹੈ? ਅਸਲ ਦੇ ਵਿੱਚ ਬਹੁਤ ਜਿਹੜੇ ਗਰੀਬ ਨੇ, ਚਾਹੇ ਉਹ ਜਦੋਂ ਅਸੀਂ ਪਛੜੀਆਂ ਸ਼੍ਰੇਣੀਆਂ ਕਹਿੰਦੇ ਹਾਂ, ਚਾਹੇ ਉਹ ਕਿਸੇ ਵੀ ਜਾਤ ਦੇ ਨਾਲ ਸੰਬੰਧਿਤ ਨੇ, ਚਾਹੇ ਉੱਚੀਆਂ ਜਾਂ ਫਿਰ ਨੀਵੀਆਂ ਜਿਹੜੀ ਸਾਡੇ ਕੈਟਾਗਰੀ ਬਣਾਈਆਂ ਨੇ, ਉਹਨਾਂ ਦੇ ਵਿੱਚ ਉੱਚੀਆਂ ਜਾਤਾਂ ਵਾਲੇ ਵੀ ਜਿਹੜੇ ਨੇ ਜੀ ਉਹ ਉਧਰਲੇ ਪਾਸੇ ਨੂੰ ਜਾ ਰਹੇ ਨੇ। ਗੱਲ ਕੀ ਕਿ ਉਹ ਜਿਸ ਢੰਗ ਦੇ ਨਾਲ ਮੌਜੂਦਾ ਸਮੇਂ ਦੇ ਵਿੱਚ ਰੱਬ ਨੂੰ ਪੂਜ ਰਹੇ ਸੀ, ਉਹ ਉਸ ਤੋਂ ਸੈਟਿਸਫਾਈ ਨਹੀਂ, ਵੀ ਸਾਨੂੰ ਰਿਟਰਨ ਨਹੀਂ ਮਿਲ ਰਹੀ ਜਿੱਦਾਂ ਰੱਬ ਨੇ ਸਾਨੂੰ ਦੇਣਾ ਚਾਹੀਦਾ ਸੀਗਾ, ਪਰ ਸਾਨੂੰ ਉਹ ਦੇ ਨਹੀਂ ਰਿਹਾ ਜਿੱਦਾਂ ਅਸੀਂ ਮਿੰਨਤਾਂ ਕਰਦੇ ਹਾਂ। ਔਰ ਇਸ ਕਰਕੇ ਉਹ ਇੱਕ ਅਲੱਗ ਢੰਗ ਅਪਣਾਉਣਾ ਚਾਹੁੰਦੇ ਨੇ ਕਿ ਜਿਸ ਢੰਗ ਦੇ ਨਾਲ ਉਹ ਪੂਜਾ ਕਰਦੇ ਨੇ, ਵੀ ਸ਼ਾਇਦ ਸਾਨੂੰ ਰੱਬ ਸੌਖਾ ਕਰ ਦੇਵੇ, ਸ਼ਾਇਦ ਮੋਮਬੱਤੀ ਜਗਾ ਕੇ ਰੱਬ ਜ਼ਿਆਦਾ ਖੁਸ਼ ਹੁੰਦਾ ਹੋਵੇ, ਹੋ ਸਕਦਾ ਕਿ ਬੋਲੇ ਸੋਹਣੇ ਸਤਿ ਸ੍ਰੀ ਅਕਾਲ ਜਾਂ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੱਡ ਕੇ ਤੇ ਹਲੇਲੂਇਆ ਕਰਨ ਦੇ ਨਾਲ ਰੱਬ ਜਿਹੜਾ ਉਹ ਛੇਤੀ ਮੰਨਦਾ ਹੋਵੇ, ਇੱਕ ਤਾਂ ਉਹਨਾਂ ਦੀ ਇਹ ਸੋਚ ਹੋ ਸਕਦੀ ਹੈ। ਦੂਜੀ ਚੀਜ਼ ਇਹ ਆ ਵੀ ਸਾਡੇ ਲੋਕਾਂ ਨੇ ਉਹਨਾਂ ਨੂੰ ਆਪਣੇ ਲਾਗੇ ਲੱਗਣ ਨਹੀਂ ਦਿੱਤਾ, ਅਸੀਂ ਉਹਨਾਂ ਦੇ ਗੁਰਦੁਆਰੇ ਵੱਖਰੇ, ਉਹਨਾਂ ਦੇ ਸ਼ਮਸ਼ਾਨ ਘਾਟ ਵੱਖਰੇ, ਜਿੱਥੇ ਕਹਿ ਲਓ ਉੱਚੀਆਂ ਜਾਤਾਂ ਵਾਲਿਆਂ ਨੂੰ ਫੂਕਿਆ ਜਾਂਦਾ ਮਰਨ ਉਪਰੰਤ, ਉੱਥੇ ਉਹ ਆਪਣੀ ਲਾਸ਼ ਤੱਕ ਨਹੀਂ ਫੂਕ ਸਕਦੇ। ਗੁਰਦੁਆਰਿਆਂ ਚ ਘਟਿਆ ਤਾਂ ਜਿਹੜੇ ਸੰਪਰਦਾਵਾਂ ਦੇ ਗੁਰਦੁਆਰੇ ਨੇ ਉੱਥੇ ਉਹਨਾਂ ਦੇ ਭਾਂਡੇ ਅਲੱਗ, ਪ੍ਰਸ਼ਾਦ ਵਾਸਤੇ ਵਿੰਡੋਜ਼ ਅਲੱਗ, ਪਿੰਡਾਂ ਦੇ ਵਿੱਚ ਜਿਹੜੇ ਪ੍ਰਧਾਨ ਭਾਵੇਂ ਆਪ ਟੈਂਡ ਕਲਾਣ ਦੀ ਪੀ ਕੇ ਤੇ ਰੋਜ਼ ਸ਼ਾਮ ਨੂੰ ਲਲਕਾਰੇ ਮਾਰਦਾ ਹੋਵੇ ਤੇ ਸਵੇਰੇ ਪਾਠ ਕਰਕੇ ਤਾਂ ਉਹ ਗੁਰਦੁਆਰਾ ਦਾ ਪ੍ਰਧਾਨ ਹੁੰਦਾ, ਤੇ ਉਹ ਵੀ ਆ ਕੇ ਹੁਕਮ ਝਾੜਦਾ ਵੀ ਨਹੀਂ ਇੱਥੇ ਨੀ ਬਹਿਣਾ, ਤੁਸੀਂ ਇੱਥੇ ਬੈਠੋ। ਹੁਣ ਜਿਹੜੀ ਉਹ ਸਮਾਜਿਕ ਨਿਆਂ ਬਰਾਬਰੀ ਹੈ, ਉਸ ਨੇ ਇਸ ਸਾਰੇ ਕਾਸੇ ਦੇ ਵਿੱਚ ਯੋਗਦਾਨ ਨਹੀਂ ਪਾਇਆ। ਹੁਣ ਜਿਹੜੇ ਸਾਡੇ ਪ੍ਰਚਾਰਕ ਨੇ, ਉਹਨਾਂ ਨੂੰ ਕਿਹਨੂੰ ਸਮਝਾਉਣ ਦੀ ਲੋੜ ਆ? ਜਿਹੜੇ ਧਰਮ ਛੱਡ ਕੇ ਜਾ ਰਹੇ ਨੇ ਉਹਨਾਂ ਨੂੰ ਸਮਝਾਉਣ ਦੀ ਲੋੜ ਆ ਕਿ ਨਹੀਂ ਭਾਈ ਤੁਸੀਂ ਛੱਡ ਕੇ ਨਾ ਜਾਓ, ਤੁਹਾਡਾ ਇੱਥੇ ਵਾਲਾ ਰੱਬ ਜਿਹੜਾ ਜੀ ਉਹ ਤੁਹਾਡੀ ਵਧੀਆ ਸੁਣੂਗਾ? ਜਾਂ ਫਿਰ ਜਿਹੜੇ ਸੋ ਕਾਲ ਜਿਹਨਾਂ ਦਾ ਧਰਮ ਦੇ ਉੱਪਰ ਕਬਜ਼ਾ ਹੈ, ਧਰਮ ਦੇ ਉੱਪਰ ਗਲਬਾ ਹੈ, ਉਹਨਾਂ ਨੂੰ ਸਮਝਾਉਣਗੇ ਕਿ ਤੁਸੀਂ ਤੇ ਜੇ ਉਹਨਾਂ ਨੂੰ ਸਮਝਾਉਣਗੇ ਤੁਸੀਂ ਅਜਿਹਾ ਨਾ ਕਰੋ ਇਹਨਾਂ ਨੂੰ ਆਪਣੇ ਗਲ ਨਾਲ ਲਾਓ, ਇਨਸਾਨ ਨੂੰ ਇਨਸਾਨ, ਬੰਦੇ ਨੂੰ ਬੰਦਾ ਸਮਝੋ, ਉਹ ਸਮਝਣਾ ਸ਼ੁਰੂ ਕਰੋ, ਸ਼ੋਸ਼ਣ ਬੰਦ ਕਰੋ, ਕੀ ਉਹ ਸਮਝਣਗੇ? ਕਿਉਂਕਿ ਸਾਡਾ ਜਿਹੜਾ ਪ੍ਰਚਾਰਕਾਂ ਦਾ ਸਿਸਟਮ ਹੀ ਇਹ ਹੈ ਨਾ ਜੀ, ਕਿ ਕਹਿ ਲਓ ਕਿ ਇਹਨਾਂ ਪ੍ਰਚਾਰਕਾਂ ਦੀਆਂ ਜਿੱਦਾਂ ਹੀ ਉਹ ਜਮਾਤ ਭਰਦੀ ਆ, ਔਰ ਇੱਕ ਢੰਗ ਦੇ ਨਾਲ ਉਹ ਜਿਹੜਾ ਜਿਹੜੇ ਸਾਡੇ ਪ੍ਰਚਾਰਕ ਨੇ ਇਹ ਆਪਣੇ ਇੰਪਲਾਇਰ ਨੂੰ ਇੰਨੀ ਗੱਲ ਕਹਿਣ ਦੀ ਹਿੰਮਤ ਰੱਖ ਸਕਣਗੇ ਕਿ ਭਾਈ ਜੋ ਤੁਸੀਂ ਅੱਜ ਤੱਕ ਕਰਦੇ ਆਏ ਉਹ ਅਜਿਹਾ ਨਾ ਕਰੋ, ਕਿਉਂਕਿ ਸਾਡੇ ਗੁਰੂ ਸਾਹਿਬਾਨ ਜਿਹੜੇ ਆ ਜੀ ਉਹ ਨਹੀਂ ਕਹਿੰਦੇ ਅਜਿਹਾ ਕਰਨ ਨੂੰ, ਸਾਡੀ ਗੁਰਬਾਣੀ ਨਹੀਂ ਕਹਿੰਦੀ ਇਹੋ ਜਿਹਾ ਕਰਨ ਨੂੰ, ਬਾਬਾ ਗੁਰੂ ਨਾਨਕ ਹੋਰਾਂ ਨੇ ਤੇ ਇਸ ਸਾਰੇ ਦੱਬੇ ਕੁਚਲਾਂ ਦੇ ਨਾਲ ਤੋਂ ਖੜੇ ਸੀ, ਜਿਹੜੀ ਪਹਿਲਾਂ ਹੀ ਕਹਿ ਲਓ ਕਿ ਅਮੀਰ ਜਮਾਤ ਸੀ ਜਿਹੜੀ ਪਹਿਲਾਂ ਆਪਣੀਆਂ ਮਨਮਰਜ਼ੀਆਂ ਕਰਦੀ ਸੀ, ਉਹਨਾਂ ਦੇ ਅਗੇਂਸਟ ਬਾਬਾ ਨਾਨਕ ਖੜੇ ਹੋਏ ਨੇ, ਤੇ ਅੱਜ ਕੱਲ ਉਸੇ ਹੀ ਜਮਾਤ ਦਾ ਕਬਜ਼ਾ, ਉਹੀ ਜਮਾਤ ਸਾਰਾ ਕੁਝ ਡਿਸਾਈਡ ਕਰਦੀ ਹੈ, ਤੇ ਜਿਹੜੀ ਵਿਚਾਰੀ ਇਹ ਦਬਲੀ ਕੁਚਲੀ ਜਮਾਤ ਆ, ਕਈ ਤਾਂ ਉਹ ਲੋਕ ਨੇ ਜਿਹੜੇ ਬਸ ਇਹਨਾਂ ਦੀ ਗੱਲ ਸੁਣੀ ਜਾਂਦੇ ਨੇ ਨੀਵੀਂ ਪਾ ਕੇ ਤੇ ਉਹ ਕਿੰਤੂ ਨਹੀਂ ਕਰਦੇ, ਕਈ ਜਿਹੜੇ ਨੇ ਇਹਨਾਂ ਦੇ ਉੱਪਰ ਕਿੰਤੂ ਕਰਦੇ ਨੇ, ਫਿਰ ਉਹਨਾਂ ਦੇ ਡਾਂਗਾਂ ਪੈਂਦੀਆਂ, ਤੇ ਫਿਰ ਜਦੋਂ ਨਕੋ ਮੂੰਹ ਝੁਲਦੀ ਆ ਤੇ ਫਿਰ ਉਹ ਕਹਿ ਲਓ ਕਿ ਉਹ ਆਪਣਾ ਉਹ ਧਰਮ ਛੱਡ ਕੇ ਤੇ ਦੂਜੇ ਚਲ ਜਾਂਦੇ ਨੇ, ਤੇ ਫਿਰ ਇਹਨਾਂ ਨੂੰ ਸਮੱਸਿਆ ਹੋਰ ਆਉਂਦੀ ਆ। ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਵੀ ਇਹ ਸਾਰੇ ਪਿੱਛੇ ਮਨਸ਼ਾ ਕੀ ਆ, ਵੀ ਕੁਆਂਟਿਟੀ, ਵੀ ਉਹਨਾਂ ਦੇ ਧਰਮ ਛੱਡ ਕੇ ਦੂਜੇ ਧਰਮ ਨੂੰ ਮੰਨਣ ਦੇ ਨਾਲ ਸਾਡੀ ਗਿਣਤੀ ਘਟਦੀ ਹੈ, ਕੁਆਂਟਿਟੀ ਘਟਦੀ ਹੈ, ਇਹ ਵੀ ਲੱਗਦਾ ਕਿ ਭਾਈ ਉਹਨਾਂ ਦੇ ਮਨ ਦੇ ਵਿੱਚ ਹੈ। ਕਿਉਂਕਿ ਜਦੋਂ ਆਪਾਂ ਜਥੇਦਾਰਾਂ ਦੇ ਇਹ ਬਿਆਨ ਦੇ ਨਾਲ ਕਿ ਸਿੱਖ ਜਿਹੜਾ ਘੱਟੋ ਘੱਟ ਚਾਰ ਬੱਚੇ ਪੈਦਾ ਕਰੇ, ਹੁਣ ਉਹਨਾਂ ਨੇ ਕਹਿ ਤਾ ਵੀ ਤਿੰਨ ਬੱਚੇ ਪੈਦਾ ਕਰੇ, ਸੋ ਉਹ ਵੀ ਉਹ ਕੁਆਂਟਿਟੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਕੁਆਂਟਿਟੀ ਤੇ ਕੁਆਲਿਟੀ ਦੋ ਅਲੱਗ ਅਲੱਗ ਚੀਜ਼ਾਂ ਨੇ, ਤੁਸੀਂ ਐਜ਼ ਏ ਸਰੋਤੇ ਇਹ ਗੱਲ ਸਮਝ ਸਕਦੇ ਹੋ ਕਿ ਕੁਆਂਟਿਟੀ ਜ਼ਿਆਦਾ ਮਹੱਤਵਪੂਰਨ ਹੋ ਸਕਦੀ ਹੈ ਜਾਂ ਫਿਰ ਕੁਆਲਿਟੀ ਜ਼ਿਆਦਾ ਮਹੱਤਵਪੂਰਨ ਹੋ ਸਕਦੀ ਹੈ। ਕੁਆਲਿਟੀ ਜਿਹੜੀ ਆ ਸਾਡੀ ਕਹਿ ਲਓ ਕਿ ਦਿਨ ਬ ਦਿਨ ਜਿਹੜੀ ਆ ਉਹ ਡਿੱਗੀ ਜਾ ਰਹੀ ਹੈ, ਜਦੋਂ ਕੁਆਂਟਿਟੀ ਡਿੱਗਦੀ ਆ ਫਿਰ ਸਾਨੂੰ ਹੱਥਾਂ ਪੈਰਾਂ ਦੀਆਂ ਪੈਂਦੀਆਂ ਨੇ, ਪਰ ਜਦੋਂ ਕੁਆਲਿਟੀ ਡਿੱਗਦੀ ਆ ਉਦੋਂ ਅਸੀਂ ਨਹੀਂ ਝੁਕਦੇ। ਜ਼ੋਰ ਜਿਹੜਾ ਆ ਉਹ ਤਾਂ ਕੁਆਲਿਟੀ ਤੇ ਦਿੱਤਾ ਜਾਣਾ ਚਾਹੀਦਾ, ਸਿੱਖੀ ਸਾਡੇ ਕਰੈਕਟਰ ਦੇ ਵਿੱਚੋਂ ਦਿਖਣੀ ਚਾਹੀਦੀ ਆ, ਔਰ ਜੇ ਸਾਡਾ ਕਰੈਕਟਰ ਇਹੋ ਜਿਹਾ ਹੋਵੇਗਾ ਜੋ ਅਸਲ ਦੇ ਵਿੱਚ ਸਿੱਖੀ ਹੈ ਤੇ ਬਗਾਨਾ ਵੀ ਤੁਹਾਡੇ ਗਲ ਲੱਗੂ ਆ ਕੇ, ਆਪਣਿਆਂ ਨੇ ਛੱਡ ਕੇ ਦੂਰ ਜਾਣਾ ਤਾਂ ਬਹੁਤ ਦੂਰ ਦੀ ਗੱਲ ਆ, ਤੇ ਜੇ ਸਾਡੇ ਵਿੱਚ ਕੁਆਲਿਟੀ ਨਾ ਰਹੀ ਤੇ ਫਿਰ ਜਿਹੜੇ ਜਿੰਨੇ ਮਰਜ਼ੀ ਤੁਹਾਡੇ ਤੁਸੀਂ ਆਪਣੇ ਗਲ ਨਾਲ ਖਿੱਚ ਖਿੱਚ ਕੇ ਲਾ ਲਓ ਉਹਨਾਂ ਨੇ ਦੂਰ ਜਾਣਾ ਹੀ ਜਾਣਾ। ਚਲੋ ਜਿਹੜਾ ਮਾਹੌਲ ਸਹੀ ਕਰਨ ਵਾਸਤੇ ਇਹ ਸਾਰਾ ਕੁਝ ਬੜਾ ਵਧੀਆ ਇੱਕ ਬਦਲ ਹੋ ਸਕਦਾ, ਲੈਟਸ ਹੋਪ ਫਾਰ ਦਾ ਬੈਸਟ। ਗੱਲਾਂ ਤਾਂ ਹੋਰ ਹੀ ਬਹੁਤ ਸਨ ਪਰ ਹੁਣ ਸਮਾਂ ਜਾਂਚ ਨਹੀਂ ਦਿੰਦਾ, ਬਾਕੀ ਕੱਲ ਦੇ ਪ੍ਰੋਗਰਾਮ ਜਦੋਂ ਸਟੂਡੀਓ ਆਏ ਬਹੁਤ ਸਾਰੇ ਜਿਹੜੇ ਨੇ ਸੁਨੇਹੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਰਹਿ ਗਏ ਨੇ ਜਿਹੜੇ ਮੈਂ ਦੇ ਨਹੀਂ ਸਕਿਆ, ਤੇ ਉਹ ਆਪਾਂ ਕੱਲ ਦੇ ਪ੍ਰੋਗਰਾਮ ਵਿੱਚ ਥੋੜਾ ਜਿਹਾ ਵੱਟ ਕੱਢ ਦੇਣਗੇ ਜੀ, ਤੇ ਮੈਨੂੰ ਇੱਥੇ ਜੋ ਅੱਗੇ ਬਰਾੜ ਸਾਹਿਬ ਨਾਲ ਗੱਲਬਾਤ ਕਰਨੀ ਹੋਵੇ ਤਾਂ ਫੋਨ ਨੰਬਰ ਹੈਗਾ ਜੀ 647-384-36, ਮੇਰਾ ਫੋਨ ਨੰਬਰ 905-915-84-84 ਤੇ ਦਿਓ ਅੱਗਿਆ। ਸਤਿੰਦਰ ਸਰਤਾਜ ਦੇ ਇਸ ਗੀਤ ਦੇ ਨਾਲ ਵਿਦਿਆ ਲੈਂਦੇ ਹਾਂ, ਘੱਟ ਵੱਧ ਬੋਲਿਆ ਕਰ ਤੋਂ ਮੁਆਫੀ ਅਗਲੀ ਮੁਲਾਕਾਤ ਤੱਕ, ਰੱਬ ਰਾਖਾ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/govpsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ, ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ। 9058747171।
ਬ੍ਰੈਂਪਟਨ ਸ਼ਹਿਰ ਵੱਲੋਂ ਇੱਕ ਸੁਨੇਹਾ। ਕੀ ਤੁਸੀਂ ਬ੍ਰੈਂਪਟਨ ਵਾਰਡ 1, 3, 4, 5 ਅਤੇ 7 ਵਿੱਚ 4 ਜਾਂ ਘੱਟ ਕਿਰਾਏ ਦੀਆਂ ਇਕਾਈਆਂ ਦੇ ਮਾਲਕ ਹੋ? ਜੇਕਰ ਹਾਂ ਤਾਂ ਤੁਹਾਨੂੰ ਰਿਹਾਇਸ਼ੀ ਕਿਰਾਏ ਦਾ ਲਾਇਸੈਂਸ ਪ੍ਰਾਪਤ ਕਰਨਾ ਪਵੇਗਾ। 2025 ਦੇ ਬਾਕੀ ਸਮੇਂ ਲਈ ਸਿਟੀ ਦੇ ਲਾਇਸੈਂਸ ਫੀਸ ਮੁਆਫ ਕਰ ਦਿੱਤੀ ਹੈ ਅਤੇ ਨਵੇਂ ਆਵੇਦਕਾਂ ਨੂੰ ਮੁਫ਼ਤ ਸਮੋਕ ਅਲਾਰਮ ਦੀ ਪੇਸ਼ਕਸ਼ ਕਰ ਰਿਹਾ ਹੈ। ਇਹ ਯਕੀਨੀ ਬਣਾਓ ਕਿ ਤੁਹਾਡੀ ਜਾਇਦਾਦ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦੀ ਹੈ ਅਤੇ ਸੁਰੱਖਿਅਤ ਭਾਈਚਾਰਾ ਵਿੱਚ ਯੋਗਦਾਨ ਪਾਉਂਦੀ ਹੈ। ਜ਼ਿਆਦਾ ਜਾਣਕਾਰੀ ਲਈ brampton.ca/rrl ਤੇ ਜਾਓ।
ਮੇਰੀ ਪੂਰੇ ਸਾਲ ਦੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਭ ਤੋਂ ਜ਼ਿਆਦਾ ਹੋਈ ਹੈ। ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਭਾਈ ਬਾਤ ਸਾਦਾ ਸੀ ਹੈ, ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਔਰ ਯੇ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੇ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ। ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ। 6472903773
ਰੌਣਕ ਪੰਜਾਬ ਦੇ ਜ਼ਰੀਏ ਤੁਸੀਂ ਸਾਨੂੰ ਪਿਛਲੇ ਕੋਈ 18 ਸਾਲਾਂ ਤੋਂ ਸੁਣਦੇ ਹੋ ਤੇ ਹੁਣ ਆਪਣਾ ਵੀਕਡੇ ਦਾ ਸਮਾਂ ਜਿਹੜਾ ਅਰਲੀ ਮਾਰਨਿੰਗ ਸਵੇਰੇ 8 ਤੋਂ 9 8 AM to 9 AM ਜਿਹੜਾ ਜੀ ਤੁਸੀਂ ਮੰਡੇ ਟੂ ਫਰਾਈਡੇ ਸੁਣਿਆ ਕਰੋਗੇ। ਵੀਕਐਂਡ ਤੇ ਸੈਟਰਡੇ 11 ਤੋਂ 1 ਤੇ ਸੰਡੇ 11 ਤੋਂ 1 ਪੰਜਾਬ ਤੋਂ ਕਿੱਥੇ ਵੱਖੋ ਵੱਖਰੇ ਸਾਡੇ ਨਾਲ ਰਿਪੋਰਟਰ ਸਾਂਝ ਪਾਇਆ ਕਰਨਗੇ ਤੇ ਇੱਥੇ ਵੀ ਆਪਾਂ ਕਰੰਟ ਇਸ਼ੂ ਜਿਹੜੇ ਵਿਸ਼ਿਆਂ ਤੇ ਗੱਲਬਾਤ ਕਰਿਆ ਕਰਾਂਗੇ। ਤੁਸੀਂ ਵੀ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹੁੰਦੇ ਹੋ, ਬਹੁਤ ਖੁਸ਼ੀ ਹੋਵੇਗੀ। 416-303-4444 416-303-4444 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਬ੍ਰੈਂਪਟਨ ਸ਼ਹਿਰ ਇੱਕ ਇਨਵੈਸਟਰ